जन नानक ऐसा हर सेवया, ऐसा हर सेवया, ऐसा हर सेवया।
श्लोक माला पे ला पे पांडे साजी ना पे पूर्ण दे, एक निंद तो समाई एक चुल्ले रहन खड़े, एक न्याली पे असरवनी कुपर रहन खड़े, तिना सवारे नानका जिन वो नजर करे महला दूजा।
आपे साजे करे आप जाए पे रखे आप, तिस वि जंत पाए कह देखे ता भुता, किसनो कहिए नानका किसनो कहिए नानका, सब किसे आपे आप पौड़ी वडे क्या वड्याईया, किश कहना कहन न जाए सुपरता कदर करें, हे जिया रिजक समाए साई कर कमावनी, तुर छोड़ी तिन पाए नानक की बारी, और दूजी नाही जाए सो करे, जिति सह रजाए 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 सुत, वाहेगुरु जी का खालसा वाहेगुरु जी की फतेह, वाहेगुरु जी का खालसा वाहेगुरु जी की फतेह, वाहेगुरु जी की फतेह, वाहेगुरु जी की फतेह।
बौड़ी वड्डे कियां वड्याईया, किस कहना कहना जाए सो करता कद कहीं दे जियां रिख संभाए, साई का कमावणी तो छोड़ी तिन पाए, नानक की बाई हो दूजी नाई जाए, सो कहे जित सह जाए, सो कहे जित सह जाए सुद।
पटना शहर बिखे भव लयो, पटना शहर बिखे भव लयो, तही प्रकाश हमारा पयो, तही प्रकाश पटना शहर बिखे भव लयो, पटना शहर बिखे भव लयो, तहीं पर
भाई
जब ही जात त्रिवेणी भय प्रकाश हमारा भयो हो पटना शहर बिखे पवलयो बिखे बिखे पवलयो बिखे पवलयो मदर देश हमको ले आए भात पात दायन दुलराए भात जब हम धर्म करम मोह आए देवलोक सब पिता सुदाए देवलोक सब पिता सुदाए पटना शहर पवलयो
पटना शहर
बिखे पवलयो तहीं प्रकाश हमारा भयो तहीं प्रकाश हमारा भयो पटना शहर बिखे पवलयो
पटना शहर
बिखे पवलयो तहीं प्रकाश हमारा भयो तहीं पर रामकली महला तीजा आनंद एको अंकार सतगुर प्रसाद आनंद पया मेरी माए सतगुरु मैं पार सतगुर ता पाया सहज सिद्धि मन दिया वधाइया राग तन परवार परिया शब्द गावणिया शब्दो तगावो हरि केरा मन जनी वसाया कह नानक आनंद होआ सतगुरु मैं पाया ए मन मेरेया तू सदा रहो हरनाल हरनाल रहो तू मन मेरे दुख सब विसारना अंगीकारो करे तेरा कार्य सब सवारना सब नागला समरथ स्वामी सो क्यों मन विसारना ਆਹੈ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਇਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਸਾਚਾ ਨਾਮ ਰਾਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈ ਪ੍ਰਸ਼ਾਦ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ
ਸਾਚਾ ਨਾਮ ਮੇਰਾ ਆਧਾਰ
ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰ ਤੁਰ ਕਰਮ ਪਾਇਆ ਤੁਝ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਾਹੈ ਨਾਨਕ ਤੈ ਸੁਭੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਵਡ ਪਾਗਿਓ ਸਗਲੇ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲੇ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ
ਸੁਣਤੇ ਪੁਨਿਤ ਕਹਤੇ ਪਵਿੱਤ ਸਤਿਗੁਰ ਰਹਿ ਆਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸੁਣੋ
ਪਵਨ ਗੁਰੂ ਪਾਣੀ ਪਿਤਾ ਮਾਤਾ ਤਰਕ ਮਾਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ
ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਜਿਨੀ ਨਾਮ ਧਿਆਇਆ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ
ਨਾਮ ਵਾਹਿਗੁਰੂ ਸਤ
ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਧੰਨ ਸੁਹਾਗਣਾ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਿਮਨ ਧਨ ਸੋਹਗਨ ਜੋ ਪ੍ਰਭੂ ਪਛਾਨ ਮਨ ਹੁਕਮ ਤਜੈ ਅਭਿਮਨ ਪ੍ਰੇ ਸਿਉਂ ਰਤੀਆ ਪ੍ਰੇ ਸਿਉਂ ਰਾਤੀ ਰਲੀਆ ਮਨ ਸੁਨ ਸਖੀਐ ਪ੍ਰਭ ਮਿਲਨ ਨਿਸਾਨੀ ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ ਸਖੀ ਸਹੇਲੀ ਕਉ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਪਾਵੈ सा सोहगण अंक समावै गर्भ गहेली मैल न पावै फिर पुछतावै जब रैन बिहावै कर्महीन मन मुख दुख पावै बिनो करी जे जाना दूर प्रभ अविनाशी रहया भरपूर जन नानक गावै देख हदूर प्रभ अविनाशी रहया भरपूर जन नानक गावै देख हदूर वाहे गुरु जी का खालसा वाहे गुरु जी की फतेह।
सतगुरु जीवन दाते लोक परलोक दे सुख दाते हलत पलत दे रक्षक श्री गुरु ग्रंथ साहिब जी की पवित्र गोद विच प्यार सत्कार सहित सजी गुरु सवारी गुरु रूप साध संगत सिखी दे महान केंद्र मानवता दे महान केंद्र सचखंड श्री हरिमंदर साहिब जी तो समूह विश्व दे भले लई सारी लुकाई नूं मार्ग दसन लई सतगुरु जी ने जो फरमान जारी किया बड़े प्यार नाल आप जी ने सरवण किया। गुरु साहिब जी के चरणों में अरदास करिए सतगुरु जी समत बख्शन मन की एकाग्रता बख्शन सिर ते हाथ रख के अपने अमृत बचना की अकथ कथा गुरु पातशाह जी आप कराउण। सतसंगत बाणी नूं जदों तुसीं गौर नाल सरवण करदे हो जां प्यार विच भिज के पढ़दे हो कई पहलुआं उत्ते सतगुरु जी प्रकाश पाउंदे ने। जे कहीए कि जीवन दे हर पहलू नूं सतगुरु जी ने रोशनाया बाणी दे अंदर कोई अतकथनी नहीं है। बरसात संगत जो अमृत बचन अज बख्शिश होया इहदे विचों जो मुख दर्शन मेरी सोच दे अनुसार हो रहे है आप जी ने भी पाठ सरवण किया ते सारे गुरसिख तुसी बाणी दा बोध रखण वाले हो। दो गल्लां जो मेरे जहन दे अंदर उतर रही सन मैं आप जी दे नाल उन्हां उत्ते विचार सांझी करनी चाहुंदा। एक तो सात संगत अमृत बाणी गुरु के सन्मुख होयां दी शोभा सानू बयान करती है तो दूजा सानू सन्मुख होण दी जाच दसती है। गुरु वाले पासे मुख किवें करना है गुरमुख किवें बनना है अमृत बाणी ने यह जुगती भी दसी है तो जिहड़ियां गुरमुख रूहां जीवन के मंजिल नूं प्राप्त कर लैंदियां जिन्हां ने जिंदगी दे सफ़र नूं तय करके अपना मुकाम हासिल कर लिया महाराज ने उन्हां दी शोभा भी बयान की है। वो धन हन जिन्हां ने अपने आप नूं गुरु दे चरणां विच लीन कर लिया। पर दूसरे पासे महाराज सच्चे पातशाह जी कहिंदे भी लीन करना किवें है वो जुगती भी दसी है। जिहड़े लीन हो गए ने उन्हां नूं सच्चे पातशाह जी ने बड़िया नावां दे नाल नवाजिया उन्हां नूं गुरमुख भी आख्या उन्हां नूं सुहागण भी आख्या उन्हां नूं गुरसिख भी आख्या उन्हां नूं संत भी आख्या साधु भी आख्या बहुत सारे विशेषणां नाल सतगुरु जी ने उन्हां नूं नवाजिया जिन्हां ने जीवन पंध तय करके अपनी मंजिल नूं प्राप्त कर लिया। तो साध संगत अज दे अमृत बचना विच ऐसियां पवित्र रूहां नूं सतगुरु जी सुहागणा कह रहे हैं ਸੁਹਾਗਣਾ ਉਹ ਜਿਹੜੀਆਂ ਕੰਤ ਨਾਲ ਮਿਲੀਆਂ ਹੋਈਆਂ, ਕੱਲੀਆਂ ਵੇਸ ਕਰਕੇ ਨਹੀਂ, ਕੱਲੀਆਂ ਪਹਿਰਾਵੇ ਕਰਕੇ ਨਹੀਂ, ਕੱਲੀਆਂ ਅਡੰਬਰ ਕਰਕੇ ਦਿਖਾਵੇ ਕਰਕੇ ਨਹੀਂ, ਜਿਨ੍ਹਾਂ ਨੇ ਜੀਵਨ ਦੇ ਚੋਲਿਆਂ ਨੂੰ ਅਸਲੀ ਸੱਚ ਦੇ ਰੰਗ ਵਿੱਚ ਰੰਗ ਲਿਆ, ਮਜੀਠੜੇ ਰੰਗ ਵਿੱਚ ਰੰਗ ਲਿਆ। ਰੰਗ ਕੁਸੁੰਬੇ ਦਾ ਵੀ ਬੜਾ ਪ੍ਰਭਾਵਿਤ ਕਰਦਾ, ਬੜਾ ਅੱਖਾਂ ਨੂੰ ਆਕਰਸ਼ਿਤ ਕਰਦਾ, ਪਰ ਅਸਲ ਵਿੱਚ ਪ੍ਰਵਾਨ ਉਹ ਨੇ ਜਿਨ੍ਹਾਂ ਨੇ ਕੁਸੁੰਬੇ ਦੇ ਰੰਗ ਵਿੱਚ ਨਹੀਂ, ਮਜੀਠੜੇ ਰੰਗ ਵਿੱਚ ਆਪਣੇ ਆਪ ਨੂੰ ਰੰਗਿਆ। ਉਹਨਾਂ ਨੂੰ ਬੜਾ ਮਾਣ ਦਿੱਤਾ ਮਹਾਰਾਜ ਜੀ ਨੇ, ਜਿਨ ਕੇ ਚੋਲੇ ਰੱਤੜੇ ਪਿਆਰੇ, ਕੰਤ ਤਿੰਨਾਂ ਕੈ ਪਾਸ। ਰੰਗੀਆਂ ਹੋਈਆਂ ਰੂਹਾਂ, ਹੁਣ ਚੋਲੇ ਦਾ ਅਰਥ ਕੇਵਲ ਤਨ 'ਤੇ ਪਾਏ ਹੋਏ ਕੱਪੜੇ ਨਹੀਂ, ਸੌ ਕੀ ਸਾਰ ਸੁਹਾਗਣ ਜਾਣਾ, ਤਜ ਅਭਿਮਾਨ ਸੁੱਖ ਰਲੀਆਂ ਮਾਣ। ਮਿਲਿਆ ਹੋਇਆ ਉਹ ਮੇਰੇ ਸਤਿਗੁਰੂ ਜੀ ਨੇ ਬੜੀ ਸੁੰਦਰ ਵਿਆਖਿਆ ਕਰਦਿਆਂ ਬਚਨ ਬਖਸ਼ਿਆ, ਜੋ ਦਿਲ ਮਿਲਿਆ ਸੋ ਮਿਲ ਰਿਹਾ। ਕਈ ਵਾਰੀ ਸਰੀਰਾਂ ਦੀ ਨੇੜਤਾ ਸਾਨੂੰ ਨਜ਼ਰ ਹੀ ਆਉਂਦੀ ਹੈ, ਮਾਫ਼ ਕਰਿਓ ਸਾਧ ਸੰਗਤ, ਸਤਿਗੁਰਾਂ ਦੀ ਹਜ਼ੂਰੀ, ਸਤਿਗੁਰਾਂ ਦੀ ਗੋਦ ਵਿੱਚ, ਤਾਬਿਆਂ ਵਿੱਚ ਬੈਠ ਕੇ ਵੀ ਕਈ ਵਾਰੀ ਇਹ ਮਨ ਦੂਰ ਹੁੰਦਾ। ਤਾਂਹੀਓ ਸਤਿਗੁਰੂ ਜੀ ਨੇ ਕਿਹਾ, ਧਨ ਪਿਰ ਇਹ ਨਾ ਆਖੀਐ ਬਹਿਣ ਇਕੱਠੇ ਹੋਏ। ਕੇਵਲ ਸਰੀਰਾਂ ਦੀ ਸਮੀਪਤਾ ਨੂੰ ਮਿਲਾਪ ਨਹੀਂ ਗਿਣਿਆ ਮਹਾਰਾਜ ਨੇ, ਧਨ ਪਿਰ ਕਹੀਐ ਨਾਨਕਾ ਕੌਣ ਨੇ ਗੁਰਮੁਖੋ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਹੁਣ ਉਹ ਮਿਲਿਆ ਹੋਇਆਂ ਦੀ ਨਿਸ਼ਾਨੀ ਜਿਹੜੀ ਹੈ ਨਾ, ਉਹ ਸਤਿਗੁਰੂ ਜੀ ਇੱਥੇ ਦੱਸ ਰਹੇ ਆ। ਉਹਨਾਂ ਨੂੰ ਬੜੇ ਅਦਬ ਦੇ ਨਾਲ, ਬੜੇ ਵਿਸ਼ੇਸ਼ਣਾਂ ਦੇ ਨਾਲ ਸਤਿਗੁਰਾਂ ਸਨਮਾਨਿਆ। ਮਹਾਰਾਜ ਕਹਿੰਦੇ ਕਿ ਉਹਨਾਂ ਦੀ ਕੀ ਨਿਸ਼ਾਨੀ ਹੈ, ਜਿਹੜੇ ਸੱਚੇ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਹੋਏ ਆ, ਜਿਹੜੇ ਮਿਲੇ ਹੋਏ ਆ। ਉਹ ਮੇਰੇ ਦਾਦਾ ਜੀ ਕਹਿੰਦੇ ਵੀ ਸੁੱਖ ਰਲੀਆਂ ਮਾਣਦੇ ਨੇ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ। ਆ ਦੋ ਗੱਲਾਂ ਧਿਆਨ ਵਿੱਚ ਰੱਖਣੀਆਂ ਸਾਧ ਸੰਗਤ, ਆਪਣਾ ਆਪਾ ਅਰਪਣ ਕਰਨਾ, ਅਤੇ ਇੱਕ ਵੱਡੀ ਗੱਲ ਕਰਨ ਵਾਲੀ ਇਹ ਹੈ ਕਿ ਤਜ ਲਾਜ ਲੁਕਾਨੀ। ਵਾਹਿਗੁਰੂ ਜੀ ਦੇ ਮਿਲਾਪ ਵਿੱਚ ਵੱਡਾ ਰੋੜਾ ਜਿਹੜਾ ਬਣਿਆ ਹੈ ਉਹ ਲੁਕਾਨੀ ਦੀ ਲਾਜ ਹੈ, ਲੋਕ ਕੀ ਕਹਿਣਗੇ। ਸਹੁ ਦਾ ਸੁੱਖ ਅਸੀਂ ਕਿਉਂ ਨਹੀਂ ਮਾਣ ਪਾ ਰਹੇ, ਕਿਉਂਕਿ ਅਸੀਂ ਸਹੁ ਨੂੰ ਪ੍ਰਸੰਨ ਨਹੀਂ ਕਰ ਰਹੇ, ਅਸੀਂ ਲੋਕਾਂ ਨੂੰ ਪ੍ਰਸੰਨ ਕਰ ਰਹੇ। ਸਾਡੇ ਜੀਵਨ ਦਾ ਹਰ ਕਰਮ ਇਸ ਵਾਸਤੇ ਹੈ ਕਿ ਲੋਕ ਕੀ ਆਖਣਗੇ, ਜਿਹਨੂੰ ਲੋਕਾਚਾਰੀ ਕਿਹਾ ਜਾਂਦਾ। ਰਹਾਉ ਦੀ ਪੰਕਤੀ ਹੈ, ਇਹ ਮੇਰੀ ਇਹ ਜਿੰਦੇ ਸੁਣ, ਵਾਹਿਗੁਰੂ ਜੀ ਨੂੰ ਮਿਲਿਆ ਹੋਇਆਂ ਦੀ ਜਾਂ ਮਿਲਣ ਦੀ ਨਿਸ਼ਾਨੀ ਕੀ ਹੈ, ਕਿ ਉਹ ਸੰਸਾਰ ਦੀ ਪਰਵਾਹ ਨਹੀਂ ਕਰਦੇ, ਉਹ ਦੁਨੀਆ ਦੀ ਪਰਵਾਹ ਨਹੀਂ ਕਰਦੇ, ਆਪਣਾ ਆਪਾ ਸਹੁ ਨੂੰ ਅਰਪਣ ਕਰਕੇ। ਬੇਪਰਵਾਹ ਸਦਾ ਰੰਗ ਹਰਕੈ ਜਾਂ ਕੋ ਪਾਖ ਸੁਆਮੀ, ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ, ਪਰਵਾਹ ਨਾਹੀਂ ਕਿਸੈ ਕੇਰੀ, ਬਾਜ ਸੱਚੈ ਨਾ ਖਸਮ ਤੋਂ ਬਿਨਾਂ ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਇਹਦਾ ਅਰਥ ਇਹ ਨਹੀਂ ਸਮਝਣਾ ਕਿ ਜਗਤ ਦਾ ਸੰਸਾਰ ਦਾ ਅਸੀਂ ਸਤਿਕਾਰ ਨਹੀਂ ਕਰਨਾ। ਗੁਰਮੁਖੋ, ਸਤਿਕਾਰ ਅਲੱਗ ਚੀਜ਼ ਹੈ ਪਰ ਪਿੱਛੇ ਲੱਗਣਾ ਅਲੱਗ ਚੀਜ਼ ਹੈ। ਗੁਰੂ ਦਰਬਾਰ ਦੇ ਅੰਦਰ, ਗੁਰੂ ਘਰ ਦੇ ਅੰਦਰ ਬਾਬਾ ਸ੍ਰੀ ਚੰਦ ਜੀ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਫਰਜ਼ੰਦ ਹਨ। ਉਦਾਸੀ ਸੰਪਰਦਾ ਉਹਨਾਂ ਨੇ ਧਾਰਨ ਕੀਤੀ, ਗ੍ਰਸਤ ਨਹੀਂ ਧਾਰਿਆ, ਜੀਵਨ ਦਾ ਢੰਗ ਥੋੜ੍ਹਾ ਜਿਹਾ ਹਟ ਕੇ ਹੈ। ਸਤਿਗੁਰਾਂ ਨੇ ਉਹਨਾਂ ਦਾ ਸਤਿਕਾਰ ਬੜਾ ਕੀਤਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਬਾ ਸ੍ਰੀ ਚੰਦ ਜੀ ਦਾ ਅੱਤ ਦਾ ਸਤਿਕਾਰ ਕੀਤਾ, ਆਪ ਜੀ ਸਾਖੀਆਂ ਜਾਣਦੇ ਹੋ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅੱਤ ਦਾ ਸਤਿਕਾਰ ਕੀਤਾ। ਗੁਰਦਾਸਪੁਰ ਗੁਰਦੁਆਰਾ ਬਾਠ ਸਾਹਿਬ ਸੁਸ਼ੋਭਿਤ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਗਏ, ਪਠਾਨਕੋਟ ਦੇ ਨੇੜੇ ਸਾਧ ਸੰਗਤ। ਸਤਿਕਾਰ ਦੀ ਕੋਈ ਕਮੀ ਨਹੀਂ ਹੈ, ਪਰ ਜਿਹੜਾ ਥੋੜ੍ਹਾ ਜਿਹਾ ਵਖਰੇਵਾਂ ਸਾਨੂੰ ਨਜ਼ਰ ਆਉਂਦਾ ਹੈ ਕਿ ਗ੍ਰਸਤ ਤਿਆਗਣਾ, ਉਦਾਸੀ ਮਤ ਨੂੰ ਧਾਰਨ ਕਰਨਾ, ਇਹ ਅਲੱਗ ਗੱਲ ਕਿ ਜਦੋਂ ਬਾਬਾ ਗੁਰਦਿੱਤਾ ਜੀ ਬਾਬਾ ਸ੍ਰੀ ਚੰਦ ਜੀ ਦੀ ਝੋਲੀ ਵਿੱਚ ਪਾਏ ਅਤੇ ਇਹ ਉਦਾਸੀ ਸੰਪਰਦਾ ਸਦਾ ਲਈ ਸਿੱਖ ਪੰਥ ਦੇ ਵਿੱਚ ਲੀਨ ਹੋ ਗਈ, ਗੁਰੂ ਪੰਥ ਦਾ ਅੰਗ ਬਣ ਗਈ। ਪਰ ਮੈਂ ਬੇਨਤੀ ਕਰਦਾ, ਸਤਿਕਾਰ ਅਲੱਗ ਚੀਜ਼ ਹੈ ਅਤੇ ਵਿਚਾਰਧਾਰਾ ਨੂੰ ਮੰਨ ਕੇ ਪਿੱਛੇ ਲੱਗਣਾ ਅਲੱਗ ਚੀਜ਼ ਹੈ। ਸਾਈਂ ਮੀਆਂ ਮੀਰ ਜੀ ਦਾ ਸਤਿਗੁਰ ਜੀ ਇੰਨਾ ਸਤਿਕਾਰ ਕਰਦੇ ਨੇ ਕਿ ਸੱਚਖੰਡ ਹਰਿਮੰਦਰ ਸਾਹਿਬ ਦੀ ਬੁਨਿਆਦ ਸਾਈਂ ਮੀਆਂ ਮੀਰ ਜੀ ਰੱਖ ਰਹੇ ਨੇ। ਬਾਬਾ ਫਰੀਦ ਸਾਹਿਬ ਜੀ ਦਾ ਇੰਨਾ ਸਤਿਕਾਰ ਕਰਦੇ ਨੇ ਕਿ ਉਹਨਾਂ ਨੂੰ ਅਦਬ ਦਿੱਤਾ ਬਾਣੀ ਦੇ ਅੰਦਰ। ਉਹ ਪੰਜ ਵਕਤ ਦੇ ਨਵਾਜ਼ੀ ਨੇ, ਉਹ ਸ਼ਰ੍ਹਾ ਦੇ ਪਾਬੰਦ ਨੇ। ਅਤੇ ਅਰਥ ਇਹ ਨਹੀਂ ਸਾਧ ਸੰਗਤ ਕਿ ਸਿੱਖ ਨੇ ਬਾਣੀ ਛੱਡ ਕੇ ਫਿਰ ਨਵਾਜ਼ਾਂ ਗੁਜ਼ਾਰਨ ਤੁਰ ਪੈਣਾ। ਸਤਿਕਾਰ ਅਲੱਗ ਚੀਜ਼ ਹੈ ਅਤੇ ਪਿੱਛੇ ਲੱਗ ਕੇ ਤੁਰਨਾ ਅਲੱਗ ਚੀਜ਼ ਹੈ। ਸਾਰੇ ਜਗਤ ਦਾ ਸਤਿਕਾਰ ਕਰਨਾ ਬਣਦਾ, ਹਰ ਵਰਗ ਦਾ ਸਤਿਕਾਰ ਕਰੀਏ, ਹਰ ਧਰਮ ਦਾ ਸਤਿਕਾਰ ਕਰੀਏ। ਪਰ ਗੁਰੂ ਕੇ ਪਿਆਰੇ ਸਿੱਖੋ, ਸਿੱਖ ਦਾ ਮਾਰਗ ਕੀ ਹੈ? ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨੋ। ਗੁਰੂ ਕਾ ਸਿੱਖ ਆਪਣੇ ਗੁਰੂ ਦੇ ਪਿੱਛੇ ਲੱਗ ਕੇ ਤੁਰਦਾ। ਗੁਰੂ ਨੇ ਮਾਰਗ ਦੱਸਿਆ ਅਤੇ ਸਿੱਖ ਉਸ ਮਾਰਗ ਦਾ ਪਾਂਧੀ ਬਣਦਾ। ਸਤਿਕਾਰ ਸਾਰੀ ਲੁਕਾਈ ਦਾ ਕਰੋ, ਜਗਤ ਦੀ ਪਰਵਾਹ ਨਹੀਂ ਕਰਨੀ। ਉਹਦਾ ਅਰਥ ਇਹ ਨਹੀਂ ਲੈਣਾ ਵੀ ਜਗਤ ਦਾ ਨਿਰਾਦਰ ਕਰਨਾ। ਜਦੋਂ ਅਸੀਂ ਇਹ ਬਚਨ ਪੜ੍ਹਦੇ ਹਾਂ ਵੀ ਪਰਵਾਹ ਨਾ ਹੀ ਕਿਸੇ ਕੇਰੀ, ਸਾਰੀ ਲੁਕਾਈ ਦਾ ਅਦਬ ਕਰਨਾ, ਪਰ ਜੋ ਆਪਣੇ ਕੰਤ ਦਾ ਅਦਬ ਮਨ ਦੇ ਅੰਦਰ ਹੈ ਗੁਰਮੁਖੋ, ਉਹ ਰੁਤਬਾ ਕਿਸੇ ਹੋਰ ਦਾ ਨਹੀਂ ਹੋ ਸਕਦਾ। ਸਤਿਕਾਰ ਸੁਹਾਗਣ ਸਹੁਰੇ ਦਾ ਵੀ ਕਰਦੀ ਹੈ, ਜੇਠ ਦਾ ਵੀ ਕਰਦੀ ਹੈ, ਪਰ ਜੋ ਆਪਣਾ ਆਪਾ ਕੰਤ ਨੂੰ ਅਰਪਣ ਕੀਤਾ ਜਾਂਦਾ ਉਹ ਕਿਸੇ ਹੋਰ ਨੂੰ ਨਹੀਂ ਕੀਤਾ ਜਾਂਦਾ। ਬਸ ਆਹ ਭੇਦ ਸਤਿਗੁਰੂ ਜੀ ਨੇ ਇੱਥੇ ਸਮਝਾਇਆ ਕਿ ਆਪਣਾ ਆਪਾ ਅਰਪਣ ਕਰਨਾ, ਮਨ ਤਨ ਅਰਪ ਤਾਜ ਲਾਜ ਲੁਕਾਨੀ। ਲੋਕਾਂ ਦੀ ਲਾਜ ਕਿ ਸੰਸਾਰ ਕੀ ਆਖੇਗਾ, ਇਸ ਭਰਮ ਨੂੰ ਤਿਆਗ ਕੇ ਆਪਣਾ ਆਪਾ ਆਪਣੇ ਸਹੁ ਦੇ ਆਪਣੇ ਕੰਤ ਦੇ ਚਰਨਾਂ ਵਿੱਚ ਅਰਪਣ ਕਰਨਾ। ਗੁਰਮੁਖੋਂ ਨਾਂ ਕੋਈ ਵੀ ਦਿੱਤਾ ਜਾ ਸਕਦਾ, ਉਹਨੂੰ ਸੁਹਾਗਣ ਕਿਹਾ ਜਾ ਸਕਦਾ, ਉਹਨੂੰ ਸੰਤ ਕਿਹਾ ਜਾ ਸਕਦਾ, ਉਹਨੂੰ ਸਿੱਖ ਕਿਹਾ ਜਾ ਸਕਦਾ, ਉਹਨੂੰ ਸਾਧੂ ਕਿਹਾ ਜਾ ਸਕਦਾ, ਪਰ ਗਾਥਾ ਉਹਨਾਂ ਦੀ ਹੈ ਜਿਹੜੇ ਪ੍ਰਵਾਨ ਚੜ੍ਹੇ ਹੋਏ ਆ। ਮੈਂ ਆਪ ਜੀ ਦੇ ਚਰਨਾਂ ਵਿੱਚ ਥੋੜ੍ਹੀ ਜਿਹੀ ਬੇਨਤੀ ਕਰਨੀ ਚਾਹੁੰਦਾ, ਪ੍ਰਵਾਨ ਚੜ੍ਹੀਆਂ ਹੋਈਆਂ ਪਵਿੱਤਰ ਰੂਹਾਂ ਦੇ ਜੀਵਨ ਦੇ ਵਿੱਚੋਂ, ਜਿਸ ਦਰ ਦਾ ਚੌਂਕੀਦਾਰਾ ਆਪ ਸੰਗਤਾਂ ਦੀਆਂ ਅਸੀਸਾਂ ਨੇ ਅਤੇ ਗੁਰੂ ਘਰ ਦੇ ਪ੍ਰਬੰਧ ਨੇ ਦਾਸਰੇ ਦੀ ਝੋਲੀ ਵਿੱਚ ਪਾਇਆ, ਮੈਂ ਉਸ ਦਰ ਦੀ ਥੋੜ੍ਹੀ ਜਿਹੀ ਵਿਥਿਆ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ। ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ, ਧੰਨ ਮਾਂ ਗੁਜਰੀ ਜੀ ਦਾ ਮਹਾਨ ਸ਼ਹੀਦੀ ਅਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ। ਉਹ ਪ੍ਰਵਾਨ ਚੜੀਆਂ ਪਵਿੱਤਰ ਰੂਹਾਂ ਨੇ ਸਾਧ ਸੰਗਤ, ਜਿੰਦਾ 9 ਅਤੇ 7 ਸਾਲ ਦੀਆਂ ਨੇ। ਥੋੜ੍ਹਾ ਜਿਹਾ ਇਸ਼ਾਰਾ ਇਸ ਲਈ ਮੈਂ ਆਪ ਜੀ ਨਾਲ ਸਾਂਝਾ ਕਰ ਰਿਹਾ ਕਿ ਉਹਨਾਂ ਮਹਾਨ ਬਾਬਿਆਂ ਦਾ ਸ਼ਹੀਦੀ ਦਿਹਾੜਾ ਆ ਰਿਹਾ। 25, 26 ਅਤੇ 27 ਦਸੰਬਰ ਨੂੰ ਸਾਰੇ ਪੰਥ ਨੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸਰਹੰਦ ਉਹਨਾਂ ਪਵਿੱਤਰ ਸ਼ਹੀਦਾਂ ਦੀ ਬਾਰਗਾਹ ਦੇ ਉੱਤੇ ਨਤਮਸਤਕ ਹੋਣ ਵਾਸਤੇ ਇਕੱਠਿਆਂ ਹੋਣਾ। ਮਹੀਨਾ ਭਰ ਐਸਾ ਜੋੜ ਮੇਲ ਬਣਦਾ ਹੈ, ਸਾਧ ਸੰਗਤ ਅੰਦਾਜ਼ਨ 50 ਲੱਖ ਦੇ ਕਰੀਬ ਸੰਗਤ ਮੱਥਾ ਟੇਕਦੀ ਹੈ ਮਹੀਨੇ ਭਰ 'ਚ। ਗੁਰੂ ਘਰ ਦੇ ਪ੍ਰਬੰਧ ਵੱਲੋਂ ਬੜੇ ਸੁਚੱਜੇ ਪ੍ਰਬੰਧ ਕੀਤੇ ਜਾਂਦੇ ਆ। ਸੋ ਆਪ ਸੰਗਤਾਂ ਨੂੰ ਜਿੱਥੇ ਮੈਂ ਬੇਨਤੀ ਕਰਨੀ ਹੈ ਉਸ ਦਰ ਦਾ ਚੌਂਕੀਦਾਰ ਹੋਣ ਦੇ ਨਾਤੇ ਕਿ ਆਪ ਜੀ ਨੇ ਧੂੜੀ ਪਰਸ ਕੇ ਅਮੀਰੀ ਹਾਸਲ ਕਰਨੀ ਉਸ ਦਰ ਤੋਂ, ਉੱਥੇ ਮੈਂ ਪ੍ਰਵਾਨ ਚੜ੍ਹਿਆਂ ਦੀ ਗੱਲ ਜਦੋਂ ਕਰਾਂਗਾ ਤਾਂ ਵੇਖੋ ਕੋਈ ਅਡੰਬਰ, ਕੋਈ ਵੇਸ, ਕੋਈ ਵੱਡੀਆਂ ਵੱਡੀਆਂ ਉਮਰਾਂ, ਕੋਈ ਖਾਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਪ੍ਰਗਟਾਵਾ, ਕੁਝ ਵੀ ਐਸੀ ਗੱਲ ਨਹੀਂ ਹੈ। 9 ਅਤੇ 7 ਸਾਲ ਦੀਆਂ ਜਿੰਦਾਂ ਨੇ ਜੇ ਸਰੀਰ ਕਰਕੇ ਵੇਖੋ, ਖਿਮਾ ਕਰਨਾ ਇਹ ਬਚਨ, ਇਹ ਗੁਸਤਾਖੀ ਮੈਂ ਨਹੀਂ ਕਰ ਸਕਦਾ ਉਹਨਾਂ ਨੂੰ ਬੱਚੇ ਕਹਿ ਕੇ, ਕਿਉਂਕਿ ਉਹ ਕਰਨੀ ਕਰਕੇ ਬਾਬਾ ਜੀ ਹਨ। ਭਾਵੇਂ ਸਾਡੇ ਸਾਹਮਣੇ ਸਰੀਰ ਛੋਟੇ ਛੋਟੇ ਨੇ, ਬਾਲ ਵਰੇਸਾਂ ਨੇ, ਪਰ ਕਰਨੀ ਕਰਕੇ ਉਹ ਬਾਬਾ ਜੀ ਹਨ। ਗੁਰਮੁਖ ਪਿਆਰਿਓ, ਉਹਨਾਂ ਬਾਬਿਆਂ ਨੂੰ ਮੈਂ ਆਪਣੀ ਜ਼ੁਬਾਨ ਤੋਂ ਬੱਚੇ ਕਹਿ ਕੇ ਨਹੀਂ ਬੁਲਾ ਸਕਦਾ, ਇਹ ਗੁਸਤਾਖੀ ਮੈਂ ਨਹੀਂ ਕਰਾਂਗਾ। ਅਤੇ ਮੈਂ ਤੁਹਾਡੇ ਚਰਨਾਂ 'ਚ ਵੀ ਅਰਜ਼ ਕਰਾਂਗਾ ਕਿ ਕਦੀ ਵੀ ਇਸ ਸ਼ਬਦ ਨਾਲ ਮੁਖਾਤਬ ਨਹੀਂ ਹੋਣਾ ਕਿ ਉਹ ਬੱਚੇ ਹਨ, ਉਹ ਸਾਡਾ ਜੀਵਨ ਰੁਸ਼ਨਾਉਣ ਵਾਲੇ ਬਾਬੇ ਹਨ। ਉਹਨਾਂ ਨੇ ਸਾਨੂੰ ਜਾਚ ਦੱਸੀ ਹੈ ਵੀ ਪ੍ਰਵਾਨ ਕਿਵੇਂ ਚੜ੍ਹਨਾ। ਸਾਧ ਸੰਗਤ ਉਮਰਾਂ 9 ਅਤੇ 7 ਸਾਲ ਦੀਆਂ ਨੇ, ਪਰ ਕਰਨੀ ਐਸੀ ਕੀਤੀ ਹੈ ਕਿ ਇਕੱਲੇ ਆਪ ਹੀ ਪ੍ਰਵਾਨ ਨਹੀਂ ਚੜ੍ਹੇ, ਅੱਜ ਸਾਰੀ ਲੁਕਾਈ ਨੂੰ, ਸਾਰੇ ਸਿੱਖ ਜਗਤ ਨੂੰ ਉਹ ਬਾਬੇ ਅੱਜ ਵੀ ਸਿੱਖਿਆ ਦੇ ਰਹੇ ਨੇ ਕਿ ਆਓ ਇਸ ਰਾਹ ਦੇ ਪਾਂਧੀ ਬਣੋ, ਤੁਹਾਨੂੰ ਪ੍ਰਵਾਨ ਚੜ੍ਹਨ ਦੀ ਜਾਚ ਦੱਸ ਦਿੰਦੇ ਹਾਂ ਕਿ ਸੁਹਾਗਣਾ ਕਿਵੇਂ ਬਣੀਦਾ, ਗੁਰਮੁਖ ਕਿਵੇਂ ਬਣੀਦਾ, ਗੁਰਸਿੱਖ ਕਿਵੇਂ ਬਣੀਦਾ। ਸਾਧ ਸੰਗਤ ਕਈ ਵਾਰੀ ਅੱਧੀ ਅੱਧੀ ਸਦੀ ਸਾਡੀ ਉਮਰ ਗੁਜ਼ਰ ਜਾਂਦੀ, 80-80 90-90 ਵਰ੍ਹੇ ਅਸੀਂ ਜ਼ਿੰਦਗੀ ਭੋਗਦੇ, ਕੋਈ ਸਦੀ ਨੂੰ ਟੱਪ ਜਾਂਦਾ, ਅਤੇ ਖਿਮਾ ਕਰਨਾ, ਸਾਨੂੰ ਆਪਣੇ ਅਸਲੀਅਤ ਦਾ, ਆਪਣੇ ਅਸਤਿਤਵ ਦਾ ਸਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਕੀ ਹਾਂ ਅਤੇ ਕੀ ਕਰਨ ਵਾਸਤੇ ਆਏ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ, ਅੱਜ ਦਸੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਅਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਵੈਸੇ ਤਾਂ ਗੁਰੂ ਦੇ ਚਰਨਾਂ ਵਿੱਚ ਜੁੜੀਆਂ ਹੋਈਆਂ ਸੁਰਤਾਂ ਇੱਕ ਛਿਨ ਵੀ ਆਪਣੇ ਸਤਿਗੁਰੂ ਜੀ ਦੀ ਰਹਿਮਤ ਨੂੰ, ਆਪਣੇ ਸਤਿਗੁਰੂ ਜੀ ਦੇ ਪਰਉਪਕਾਰਾਂ ਨੂੰ ਨਹੀਂ ਵਿਸਾਰਦੇ, ਪਰ ਘੱਟੋ ਘੱਟ ਗੁਰੂ ਦੇ ਪਿਆਰ ਰੰਗੇ ਗੁਰਮੁਖੋ, ਇਹ ਜਦੋਂ ਦਸੰਬਰ ਦੀ ਸੀਤ ਆਵੇਗੀ ਨਾ, ਹੱਡਾਂ ਨੂੰ ਚੀਰਨ ਵਾਲੀ ਇਹ ਪੋਹ ਦੀ ਠੰਡ ਸ਼ੁਰੂ ਹੋਏਗੀ, ਜਦੋਂ ਸਰੀਰ ਨੂੰ ਕਾਂਬਾ ਛੇੜਨ ਵਾਲੀ ਸਰਦੀ ਸਾਨੂੰ ਇੱਦਾਂ ਆ ਕੇ ਹਵਾ ਦੇ ਠੱਕੇ ਕੰਬਣਾ ਲਾ ਦੇਣਗੇ, ਆਪਣਿਆਂ ਬੱਚਿਆਂ ਨੂੰ ਨਿੱਘ ਦੇ ਵਿੱਚ, ਰਜਾਈਆਂ ਵਿੱਚ ਤੁਸੀਂ ਲਪੇਟ ਲਪੇਟ ਕੇ ਰੱਖੋਗੇ ਨਾ, ਉਦੋਂ ਮੇਰੀ ਬੇਨਤੀ ਹੈ ਕਿਤੇ ਸਰਸਾ ਦੇ ਤੱਟ ਨੂੰ ਨਾ ਭੁਲਾ ਦਿਓ। ਆਪਣੇ ਘਰਾਂ ਦੇ ਸੁੱਖ ਮਾਣਦੇ ਹੋਏ ਬੜਾ ਖਿਆਲ ਰੱਖਣਾ ਭੈਣਾਂ ਨੇ ਵੀ ਇਹ ਸਰਦੀ ਦੇ ਵਿੱਚ ਬੱਚਿਆਂ ਨੂੰ ਬਚਾ ਲਈਏ ਅਸੀਂ। ਸਿਆਣਿਆਂ ਪੁਰਖਾਂ ਨੇ ਬੜਾ ਖਿਆਲ ਰੱਖਣਾ ਕਿ ਬਿਰਧਾਂ ਨੂੰ ਸਰਦੀ ਬਹੁਤੀ ਲੱਗਦੀ ਹੈ। ਨੌਜਵਾਨ ਕਹਿੰਦਾ ਮੈਨੂੰ ਪਰਵਾਹ ਨਹੀਂ, ਬਜ਼ੁਰਗ ਸਰਦੀ ਬੜੀ ਮੰਨਦੇ ਨੇ, ਬਾਲ ਸਰਦੀ ਬੜੀ ਮੰਨਦੇ ਨੇ। ਜਦੋਂ ਗੁਰਮੁਖੋ ਆਪਣੇ ਬਜ਼ੁਰਗਾਂ ਦਾ ਅਦਬ ਕਰੋਗੇ ਨਾ, ਸਤਿਕਾਰ ਕਰੋਗੇ, ਉਹਨਾਂ ਦੀ ਸਰਦੀ ਦਾ ਖਿਆਲ ਰੱਖ ਕੇ ਉਹਨਾਂ ਵਾਸਤੇ ਸੁਵਿਧਾਵਾਂ ਪ੍ਰਾਪਤ ਮੁਹੱਈਆ ਕਰਾਓਗੇ, ਅਤੇ ਮੇਰੀ ਅਰਜ਼ ਹੈ ਉੱਥੇ 90-95 ਵਰ੍ਹਿਆਂ ਦੀ ਉਸ ਮਾਂ ਗੁਜਰੀ ਜੀ ਨੂੰ ਚੇਤੇ ਕਰਿਓ, ਜਿਹੜੀਆਂ ਸੀਤ ਰਾਤਾਂ ਵਿੱਚ ਬਿਨਾਂ ਲੇਪ ਤਲਾਈਆਂ ਤੋਂ ਠੰਡੇ ਬੁਰਜ ਵਿੱਚ ਬੈਠੇ ਨੇ। ਇੱਕ ਗੱਲ ਕਲਗੀਆਂ ਵਾਲੇ ਸਾਹਿਬ ਨੇ ਕਹੀ ਸੀ, ਮਾਛੀਵਾੜੇ ਦੇ ਕੰਡਿਆਲੀ ਸੇਜ ਉੱਤੇ ਸੌ ਕੇ ਕਿਹਾ, ਮੇਰਿਆ ਪ੍ਰੀਤਮਾ ਮੈਂ ਤੇਰੇ ਸ਼ੁਕਰ ਵਿੱਚ ਹਾਂ, ਇਹ ਹੈ ਮਿਲਣ ਦੀ ਨਿਸ਼ਾਨੀ ਸਾਧ ਸੰਗਤ, ਆਹ ਹੈ ਮਿਲਾਪ ਦਾ ਰਸਤਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੱਸ ਰਹੇ ਨੇ। ਮਿਲਾਪ ਦਾ ਰਸਤਾ ਸੁੱਖਾਂ ਦਾ ਸੌਦਾ ਨਹੀਂ ਹੈ, ਮਿਲਾਪ ਦਾ ਰਸਤਾ ਆਪਣੇ ਗਰਜਾਂ ਭਰੀਆਂ, ਸਵਾਰਥ ਭਰੀਆਂ ਬਿਰਤੀਆਂ ਲੈ ਕੇ ਗੁਰੂ ਕੋਲ ਆਉਣਾ ਨਹੀਂ ਹੈ। ਮਿਲਾਪ ਦਾ ਰਸਤਾ ਹੈ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਧਿਆਈ। ਮਖਮਲੀ ਗੱਦਿਆਂ ਦੇ ਉੱਤੇ ਚਰਨ ਰੱਖਣ ਵਾਲੇ ਮੇਰੇ ਪਾਤਸ਼ਾਹ ਕੰਡਿਆਂ ਦੀ ਸੇਜ 'ਤੇ ਸੌਂ ਕੇ ਕਹਿੰਦੇ ਨੇ, ਮੇਰੇ ਪ੍ਰੀਤਮਾ ਜੇ ਕੋਈ ਕਹਿੰਦਾ ਸੌਦਾ ਕਰ ਲੈ, ਸਾਡੇ ਵਾਸਤੇ ਪ੍ਰੇਰਨਾ ਗੁਰਮੁਖੋ, ਆਹ ਮਿਲਾਪ ਦਾ ਰਾਹ ਸਮਝਿਓ। ਜੇ ਕੋਈ ਕਹਿੰਦਾ ਵੀ ਸੌਦਾ ਕਰ ਲੈ, ਤੈਨੂੰ ਕੰਡਿਆਂ ਦੀ ਸੇਜ 'ਤੇ ਨਹੀਂ ਸੌਣਾ ਪਏਗਾ, ਤੇਰੇ ਵਾਸਤੇ ਲੇਪ ਤਲਾਈਆਂ ਵਿਛਾ ਦਿੱਤੀਆਂ ਜਾਣਗੀਆਂ, ਪਰ ਸੌਦਾ ਕਰਨ ਵਾਲੇ ਦੀ ਸ਼ਰਤ ਇਹ ਹੁੰਦੀ ਕਿ ਆਪਣੇ ਮਾਲਕ ਦਾ ਲੜ ਛੱਡ ਦੇ, ਆਪਣੇ ਪ੍ਰੀਤਮ ਦੇ ਪਿਆਰ ਦੀ ਧੁਨ ਛੱਡ ਦੇ, ਅਤੇ ਤੈਨੂੰ ਕੰਡਿਆਂ ਦੀ ਸੇਜ ਦੀ ਬਜਾਏ ਗਦੇਲੇ ਦੇ ਦਿਆਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਮੇਰੇ ਵਾਸਤੇ ਉਹ ਸੁੱਖਾਂ ਦੀ ਸੇਜ ਜਿਹੜੀ ਹੈ ਉਹ ਸੁਰਾਹੀ ਖੰਜਰਾਂ ਦੀ ਸੁਰਾਹੀ ਹੋਵੇਗੀ, ਉਹ ਨਾਗ ਨਿਵਾਸਾਂ ਦਾ ਰਹਿਣਾ ਹੋਵੇਗਾ। ਕਿੰਨੀ ਵਜ਼ਦ ਵਿੱਚ, ਕਿੰਨੇ ਰੰਗ ਵਿੱਚ ਦਾਤਾ ਜੀ ਨੇ ਗਾਇਆ ਹੋਵੇਗਾ ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ, ਤੁੱਧ ਬਿਨ ਰੋਗ ਰਜਾਈਆਂ ਦਾ ਓਡਣ। ਕੰਡਿਆਲੀ ਸੇਜਾਂ ਦੀ ਜਗ੍ਹਾ ਜੇ ਕਿਤੇ ਰਜਾਈਆਂ ਦਾ ਲੇਪ ਤਲਾਈਆਂ ਦਾ ਓਡਣ ਵੀ, ਓਡਣ ਵਾਸਤੇ ਉੱਪਰ ਲੈਣ ਵਾਸਤੇ ਮਿਲ ਜਾਂਦੀਆਂ, ਅਤੇ ਮੇਰੇ ਪ੍ਰੀਤਮਾ ਜੇ ਸੌਦਾ ਇਹ ਕਰਨਾ ਪੈਂਦਾ ਵੀ ਤੇਰੇ ਤੋਂ ਬਿਨਾਂ ਤੇਰਾ ਦਰ ਛੱਡ ਦੀਏ, ਤੇਰੇ ਸੱਚ ਦਾ ਰਾਹ ਛੱਡ ਦੀਏ, ਅਤੇ ਲੇਪ ਤਲਾਈਆਂ ਦਾ ਓਡਣ ਮਿਲ ਜਾਏਗਾ, ਮੇਰੇ ਵਾਸਤੇ ਉਹ ਵੱਡਾ ਰੋਗ ਹੈ, ਵੱਡਾ ਰੋਗ। ਦੁੱਖ ਝੱਲਣੇ ਪ੍ਰਵਾਨ, ਪਰ ਤੇਰਾ ਦਰ ਛੱਡਿਆ ਨਹੀਂ ਜਾ ਸਕਦਾ ਮਹਾਰਾਜ। ਕੰਡਿਆਂ ਦੀ ਸੇਜ ਮੇਰੇ ਵਾਸਤੇ ਸੁੱਖਾਂ ਦਾ ਆਸਣ ਹੈ, ਕਿਉਂਕਿ ਮੈਂ ਤੇਰੇ ਚਰਨਾਂ ਨਾਲ ਜੁੜਿਆ ਹੋਇਆਂ, ਇਹ ਸਾਡੇ ਲਈ ਪ੍ਰੇਰਨਾ ਉਸ ਰੱਬ ਰੂਪ ਦੀ। ਜੇ ਤੇਰੇ ਤੋਂ ਬਿਨਾਂ ਰਜਾਈਆਂ ਦਾ ਓਡਣ ਮਿਲ ਜਾਂਦਾ, ਅਤੇ ਤੁੱਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦਾ ਰਹਿਣਾ। ਮਾਂ ਗੁਜਰੀ ਜੀ ਵਾਸਤੇ ਗਦੇਲੇ ਵਿਛ ਸਕਦੇ ਸਨ, ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵਾਸਤੇ ਰਜਾਈਆਂ ਦੇ ਪ੍ਰਬੰਧ ਹੋ ਸਕਦੇ ਸਨ, ਪਰ ਪਿਤਾ ਦੀ ਦਿੱਤੀ ਹੋਈ ਪ੍ਰੇਰਨਾ ਕਿ ਤੁੱਧ ਬਿਨ ਰੋਗ ਰਜਾਈਆਂ ਦਾ ਓਡਣ, ਉਹ ਕਹਿੰਦੇ ਰੋਗ ਨਹੀਂ ਸਹੇੜਨਾ, ਅਸੀਂ ਤਾਂ ਆਪਣੇ ਸਹੁ ਦੇ ਪ੍ਰੇਮ ਵਿੱਚ ਰੰਗੇ ਹੋਏ, ਸੱਚ ਦੇ ਪਾਂਧੀ ਬਣ ਕੇ ਰੋਗ ਮੁਕਤ ਜੀਵਨ ਜਿਉਣਾ। ਜਿੱਦਣ ਗੁਰੂ ਨਾਲੋਂ ਟੁੱਟ ਗਏ, ਉੱਦਣ ਜੀਵਨ ਦੇ ਸੁੱਖ ਰੋਗ ਬਣ ਜਾਣਗੇ। ਪ੍ਰੇਰਨਾ ਪੱਲੇ 'ਚ ਬੰਨ ਲਿਓ ਸਾਧ ਸੰਗਤ। ਪ੍ਰਵਾਨ ਚੜ੍ਹਨ ਦੀ ਜੁਗਤੀ ਵੇਖੋ, ਮੇਰੇ ਕਲਗੀਆਂ ਵਾਲੇ ਸਾਹਿਬ ਨੇ ਜਾਚ ਦੱਸੀ ਸਾਧ ਸੰਗਤ। ਜੇ ਸੰਖੇਪ ਜਿਹੇ ਸ਼ਬਦਾਂ ਵਿੱਚ ਪੋਹ ਦੀਆਂ ਉਹ 6-7 ਰਾਤਾਂ ਦਾ ਮੈਂ ਜ਼ਿਕਰ ਕਰਾਂ ਥੋੜ੍ਹੇ ਜਿਹੇ ਸ਼ਬਦਾਂ ਵਿੱਚ, ਕਿਉਂਕਿ ਸਮਾਂ ਬੜਾ ਸੀਮਤ ਹੈ, ਅਤੇ ਮੈਂ ਪ੍ਰਵਾਨ ਚੜ੍ਹਿਆਂ ਦੀ ਗੱਲ ਕਰਦਿਆਂ ਕਰਦਿਆਂ ਗੁਰੂ ਦੇ ਲਾਲਾਂ ਨੂੰ ਨਮਸਕਾਰ ਕਰਨੀ ਚਾਹੁੰਦਾ। ਸਾਧ ਸੰਗਤ ਜੀ, ਅਸੀਂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਚਰਨਾਂ ਵਿੱਚ ਖੜ੍ਹ ਕੇ ਜਦੋਂ ਅਰਦਾਸ ਕਰਦੇ ਹਾਂ ਤਾਂ ਇੱਕ ਸ਼ਬਦ ਕਹਿੰਦੇ ਹਾਂ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ। ਗੁਰਮੁਖੋ, ਕਦੀ ਸੋਚਣ ਦਾ ਯਤਨ ਕੀਤਾ ਕਿ ਸਾਹਿਬਜ਼ਾਦੇ ਚਾਰ ਕੌਣ ਹਨ? ਸਾਹਿਬਜ਼ਾਦੇ ਸ਼ਬਦ ਦਾ ਅਰਥ ਹੈ ਸਾਹਿਬ ਦੇ ਸਪੁੱਤਰ, ਗੁਰੂ ਸਾਹਿਬ ਜੀ ਦੇ ਲਾਲ। ਅਤੇ ਜੇ ਅਸੀਂ ਇਤਿਹਾਸ ਵੱਲ ਨਿਗਾਹ ਮਾਰੀਏ, ਗੁਰੂ ਸਾਹਿਬ ਜੀ ਦੇ ਲਾਲ ਤੇ ਹੋਰ ਵੀ ਸਨ। ਬਾਬਾ ਸ੍ਰੀ ਚੰਦ ਜੀ ਨੇ, ਬਾਬਾ ਲਖਮੀ ਦਾਸ ਜੀ ਨੇ, ਬਾਬਾ ਦਾਤੂ ਜੀ ਨੇ, ਦਾਸੂ ਜੀ ਨੇ, ਬਾਬਾ ਮੋਹਨ ਜੀ ਨੇ, ਮੋਹਰੀ ਨੇ, ਬਹੁਤ ਸਾਰੇ ਨੇ ਗੁਰੂ ਸਾਹਿਬ ਜੀ ਦੇ ਲਾਲ। ਫਿਰ ਚੌਹਾਂ ਸਾਹਿਬਜ਼ਾਦਿਆਂ ਦੀ ਕਮਾਈ ਦਾ ਧਿਆਨ ਧਰ ਕੇ ਅਸੀਂ ਕਹਿੰਦੇ ਹਾਂ ਬੋਲੋ ਜੀ ਵਾਹਿਗੁਰੂ। ਕਿਉਂ ਭਲਾ? ਕਿਉਂਕਿ ਜੋ ਕਰਨੀ ਉਹਨਾਂ ਨੇ ਕੀਤੀ ਹੈ ਨਾ, ਉਹ ਦੁਨੀਆਂ ਵਿੱਚ ਹੋਰ ਕਿਤੇ ਨਜ਼ਰ ਨਹੀਂ ਆਉਂਦੀ। ਸਾਧ ਸੰਗਤ, ਮੇਰੇ ਸਤਿਗੁਰ ਸੱਚੇ ਪਾਤਸ਼ਾਹ ਹਜ਼ੂਰ ਦੇ ਨਾਲ ਪਹਾੜੀ ਰਾਜਿਆਂ ਨੇ ਅਤੇ ਮੁਗਲ ਫੌਜਾਂ ਨੇ ਕਸਮਾਂ ਖਾ ਕੇ ਨਾ ਆਟੇ ਦੀਆਂ ਗਊਆਂ ਬਣਾ ਕੇ ਅਤੇ ਕੁਰਾਨ ਮਸਜਿਦ ਦੀ ਜ਼ਿਲਦ ਦੇ ਉੱਤੇ ਔਰੰਗਜ਼ੇਬ ਦੇ ਦਸਤਖਤ ਕਰਵਾ ਕੇ ਆਹਦ ਕੀਤਾ ਵੀ ਸੱਚੇ ਪਾਤਸ਼ਾਹ ਸਾਡੀ ਪੱਤ ਦਾ ਵਾਸਤਾ ਹੈ, ਅਸੀਂ ਆਪਣੇ ਇਮਾਨ ਦਾ ਵਾਸਤਾ ਪਾ ਕੇ ਕਹਿੰਦੇ ਹਾਂ, ਇੱਕ ਵਾਰੀ ਅਨੰਦਪੁਰ ਸਾਹਿਬ ਛੱਡ ਦਿਓ। ਅਤੇ ਮੈਂ ਇੱਥੇ ਖਾਸ ਅਰਜ਼ ਕਰਨੀ ਚਾਹੁੰਦਾ, ਮੇਰਾ ਗੁਰੂ ਛਲਿਆ ਨਹੀਂ ਜਾ ਸਕਦਾ, ਉਹ ਅਛਲ ਹੈ, ਉਹ ਅਛੇਦ ਹੈ, ਉਹ ਅਪਾਰ ਹੈ, ਉਹਨੂੰ ਕੋਈ ਛਲ ਨਹੀਂ ਸਕਦਾ। ਪਰ ਕਲਗੀਆਂ ਵਾਲੇ ਪਾਤਸ਼ਾਹ ਨੂੰ ਪੁੱਛੋ, ਜਗਤ 'ਤੇ ਆਏ ਕਿਉਂ ਨੇ? ਉਹ ਕਹਿੰਦੇ ਧਰਮ ਹੇਤ ਗੁਰਦੇਵ ਪਠਾਏ। ਕਿਸੇ ਵਿਸ਼ੇਸ਼ ਧਰਮ ਦਾ ਨਾਂ ਨਹੀਂ ਲਿਆ ਮਹਾਰਾਜ ਨੇ। ਅਤੇ ਜਦੋਂ ਕਿਸੇ ਨੇ ਆ ਕੇ ਧਰਮ ਦਾ ਵਾਸਤਾ ਪਾਇਆ ਨਾ, ਭਾਵੇਂ ਉਹ ਪਾਪੀ ਸਨ, ਉਹ ਖੋਟ ਦੇ ਭਰੇ ਹੋਏ ਸਨ, ਉਹ ਛਲ ਅਤੇ ਦੰਭ ਲੈ ਕੇ ਆਏ ਸੀ, ਸਤਿਗੁਰੂ ਜੀ ਜਾਣਦੇ ਸਨ, ਫਿਰ ਵੀ ਮਹਾਰਾਜ ਨੇ ਉਹ ਆਈਆਂ ਹੋਈਆਂ ਧਰਮ ਦੇ ਚਿੰਨ ਵਸਤਾਂ ਨੂੰ ਠੁਕਰਾਇਆ ਨਹੀਂ। ਸਾਧ ਸੰਗਤ, ਇਹ ਵਡੱਪਣ ਹੈ ਕਲਗੀਧਰ ਪਾਤਸ਼ਾਹ ਜੀ ਦਾ। ਇਹ ਜਾਚ ਦੱਸੀ ਹੈ ਵੀ ਅਸੀਂ ਧਰਮ ਦਾ ਅਦਬ ਕਿਵੇਂ ਕਰਨਾ, ਭਾਵੇਂ ਦੁਨੀਆਂ ਵਿੱਚ ਕਿਸੇ ਦਾ ਵੀ ਧਰਮ ਹੈ, ਕਿਸੇ ਧਰਮ ਦਾ ਸਿੱਖ ਨੇ ਨਿਰਾਦਰ ਨਹੀਂ ਕਰਨਾ। ਸਾਧ ਸੰਗਤ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਧਰਮ ਦੇ ਚਿੰਨ੍ਹਾਂ ਨੂੰ ਠੁਕਰਾਇਆ ਨਹੀਂ। ਹਾਂ, ਜਦੋਂ ਤੁਸੀਂ ਉਹ ਕਾਫਲੇ ਦੀ ਰੂਪ ਰੇਖਾ ਨੂੰ ਵੇਖੋਗੇ ਨਾ, ਜਿਹੜਾ ਸਾਹਿਬਾਂ ਨੇ ਤੋਰਿਆ ਅਨੰਦਪੁਰ ਸਾਹਿਬ ਤੋਂ, ਗੁਰੂ ਕੇ ਪਿਆਰੇ ਸਿੱਖੋ, ਸਤਿਗੁਰਾਂ ਨੇ ਪਿਛਲੀ ਬਾਈ ਨੂੰ ਇੰਨਾ ਮਜ਼ਬੂਤ ਕੀਤਾ, ਭਾਈ ਬਚਿੱਤਰ ਸਿੰਘ ਜੀ, ਭਾਈ ਉਦੇ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਇਹ ਗੁਰਸਿੱਖਾਂ ਨੂੰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਪਿਛਲੀ ਬਾਈ ਨੂੰ ਇੰਨਾ ਮਜ਼ਬੂਤ ਕੀਤਾ ਕਿਉਂਕਿ ਸਤਿਗੁਰੂ ਜੀ ਜਾਣਦੇ ਨੇ ਕਿ ਝੂਠੀਆਂ ਕਸਮਾਂ ਖਾਣ ਵਾਲਿਆਂ ਨੇ ਕਸਮਾਂ ਤੋੜ ਕੇ ਹਮਲਾ ਜ਼ਰੂਰ ਕਰਨਾ। ਇਹ ਜਾਣਦਿਆਂ ਹੋਇਆਂ ਵੀ ਮਹਾਰਾਜ ਨੇ ਧਰਮ ਦੀਆਂ ਕਸਮਾਂ ਨੂੰ ਠੁਕਰਾਇਆ ਨਹੀਂ, ਉਹਨਾਂ ਦੀ ਗੱਲ ਨੂੰ ਮੰਨ ਲਿਆ। ਸ਼ਾਹੀ ਟਿੱਬੀ ਦੇ ਕੋਲ ਪਹੁੰਚੇ ਸਤਿਗੁਰੂ ਜੀ ਅਤੇ ਸਭ ਕਸਮਾਂ ਤੋੜ ਕੇ ਹਮਲਾ ਹੋ ਗਿਆ। ਸਰਸਾ ਦੇ ਤੱਟ ਉੱਤੇ ਨੇ, ਜਦੋਂ ਸੱਤ ਪੋਹ ਦੀ ਪ੍ਰਭਾਤ ਹੋ ਰਹੀ ਹੈ, ਪੈਰ ਰਾਤ ਰਹਿੰਦੀ ਹੈ, ਅਤੇ ਮੇਰੇ ਦਾਤਾ ਜੀ ਅੰਮ੍ਰਿਤ ਬਾਣੀ ਦੇ ਕੀਰਤਨ ਵਿੱਚ ਜੁੜ ਗਏ। ਸਿੰਘ ਚਟਾਨ ਵਾਂਗ ਛਾਤੀ ਤਾਣ ਕੇ ਖੜ੍ਹੇ ਹੋ ਗਏ ਦੁਸ਼ਮਣ ਦੇ ਹੱਲੇ ਨੂੰ ਰੋਕਣ ਲਈ। ਇੱਥੇ ਮੇਰੇ ਸਤਿਗੁਰਾਂ ਨੇ ਇੱਕ ਬੜੀ ਪਿਆਰੀ ਪ੍ਰੇਰਨਾ ਦਿੱਤੀ। ਗੁਰਮੁਖੋ, 9 ਮਹੀਨਿਆਂ ਦੇ ਘੇਰੇ ਤੋਂ ਬਾਅਦ ਇਸ ਟਿਕਾਣੇ 'ਤੇ ਪਹੁੰਚੇ ਨੇ। 10 ਲੱਖ ਫੌਜ ਨੇ 9 ਮਹੀਨਿਆਂ ਤੋਂ ਘੇਰਾ ਘੱਤਿਆ ਹੋਇਆ ਸੀ, ਭੋਜਨ ਦੀ ਬਹੁਤ ਤੋੜ ਸੀ, ਅਤੇ ਸੱਚੇ ਪਾਤਸ਼ਾਹ ਜੀ ਨੇ ਇੱਕ ਸੁਨੇਹਾ ਸਿੱਖਾਂ ਨੂੰ ਇੱਥੇ ਦਿੱਤਾ। ਗੱਲ ਨੂੰ ਸਮਝਿਓ, ਪੱਲੇ 'ਚ ਬੰਨ ਲਿਓ। ਸਾਹਿਬਾਂ ਨੇ ਕਿਹਾ, ਭੋਜਨ ਨਾ ਮਿਲੇ, ਸਰੀਰ ਦਾ ਆਹਾਰ ਨਾ ਮਿਲੇ, ਕੋਈ ਚਿੰਤਾ ਨਹੀਂ, ਪਰ ਜੇ ਜ਼ਮੀਰ ਦਾ ਆਹਾਰ ਨਾ ਮਿਲਿਆ, ਸਾਡੀ ਆਤਮਕ ਮੌਤ ਹੋ ਜਾਏਗੀ। ਮੌਤ ਦਾ ਸਾਇਆ ਸਿਰ ਦੇ ਉੱਤੇ ਹੈ, ਤਲਵਾਰਾਂ ਦੀ ਛਾਂ ਹੇਠਾਂ, ਤੀਰਾਂ ਦੀ ਛਾਂ ਹੇਠਾਂ, ਭਿਆਨਕ ਮੁਸ਼ਕਲਾਂ ਦੀ ਛਾਂ ਹੇਠਾਂ ਸਤਿਗੁਰੂ ਜੀ ਸਰਸਾ ਦੇ ਤੱਟ 'ਤੇ ਬੈਠ ਕੇ ਬਾਣੀ ਦਾ ਲੜ ਨਹੀਂ ਛੱਡਦੇ। ਇਹ ਸਾਡੇ ਲਈ ਪ੍ਰੇਰਨਾ ਕਿ ਗੁਰੂ ਕਿਆ ਸਿੱਖਾ, ਚਾਰ ਡੰਗ ਭੋਜਨ ਨਾ ਮਿਲੇ ਚਿੰਤਾ ਨਾ ਕਰੀ, ਜੇ ਬਾਣੀ ਨਾਲੋਂ ਟੁੱਟ ਗਿਆ, ਸ਼ਾਇਦ ਭੋਜਨ ਨਾ ਮਿਲਿਆ। ਆ ਗੁਰੂ ਦਾ ਸਿੱਖ ਬੈਠਾ ਸੀ ਗੁਰਮੁਖੋ, 22 ਦਿਨ ਭੁੱਖਾ ਭਾਣਾ। ਗੁਰੂ ਕਲਗੀਆਂ ਵਾਲੇ ਸਾਹਿਬ ਦਾ ਜਦੋਂ ਸਿਰ ਦੇ ਉੱਤੇ ਹੱਥ ਹੋਵੇ, ਭਾਈ ਗੁਰਬਖਸ਼ ਸਿੰਘ 22 ਦਿਨ ਭੁੱਖਾ ਭਾਣਾ ਬੈਠਾ ਸੀ ਨਾ, ਜਿਸਮ ਦੇ ਉੱਤੇ ਆਂਚ ਨਹੀਂ ਆਈ, ਭੋਜਨ ਤੋਂ ਬਿਨਾਂ ਜੂਲੇਗਾ, ਜੇ ਬਾਣੀ ਨਾਲੋਂ ਟੁੱਟ ਗਿਆ ਤਾਂ ਤੇਰਾ ਜੂਣਾ ਮੁਹਾਲ ਹੋ ਜਾਏਗਾ। ਸਰਸਾ ਦੇ ਤੱਟ 'ਤੇ ਬੈਠ ਕੇ ਬਾਣੀ ਪੜ੍ਹ ਕੇ ਕਲਗੀਆਂ ਵਾਲੇ ਸਾਹਿਬ ਨੇ ਇਹੀ ਸਿੱਖਿਆ ਦਿੱਤੀ ਸਾਨੂੰ। ਸਰਸਾ ਪਾਰ ਕੀਤੀ, ਪਰਿਵਾਰ ਦੇ 3 ਹਿੱਸੇ ਹੋ ਗਏ ਮਹਾਰਾਜ ਦੇ। ਮਾਵਾਂ, ਸਾਡੀਆਂ ਮਾਵਾਂ, ਧੰਨ ਮਾਂ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ, ਭਾਈ ਧੰਨਾ ਸਿੰਘ, ਭਾਈ ਜਵਾਹਰ ਸਿੰਘ ਜੀ ਦੇ ਨਾਲ ਦਿੱਲੀ ਵੱਲ ਨੂੰ, ਕਿਉਂਕਿ ਭਾਈ ਮਨੀ ਸਿੰਘ ਜੀ ਦੇ ਸਹੁਰੇ ਦਿੱਲੀ ਨੇ, ਭਾਈ ਲੱਖੀ ਸ਼ਾਹ ਬਣਜਾਰਾ ਭਾਈ ਮਨੀ ਸਿੰਘ ਜੀ ਦਾ ਸਹੁਰਾ ਹੈ, ਬੀਬੀ ਸੀਤੋ ਜੀ ਉਹਨਾਂ ਦੀ ਧੀ ਭਾਈ ਮਨੀ ਸਿੰਘ ਜੀ ਨੂੰ ਵਿਆਹੇ ਹੋਏ ਨੇ। ਭਾਈ ਧੰਨਾ ਸਿੰਘ ਅਤੇ ਜਵਾਹਰ ਸਿੰਘ ਜੀ ਦਿੱਲੀ ਦੇ ਰਹਿਣ ਵਾਲੇ ਨੇ, ਇਸ ਲਈ ਮਹਿਲਾਂ ਨੂੰ, ਗੁਰੂ ਮਹਿਲਾਂ ਨੂੰ ਲੈ ਕੇ ਉਹ ਦਿੱਲੀ ਵੱਲ ਨੂੰ ਚਲੇ ਗਏ। ਕਲਗੀਆਂ ਵਾਲੇ ਸਾਹਿਬ ਰੋਪੜ ਦੇ ਰੰਗੜਾਂ ਦੇ ਹੱਲੇ ਨੂੰ ਪਛਾੜਦੇ ਹੋਏ ਨਿਹੰਗ ਖਾਂ ਪਠਾਨ ਦੀ ਸ਼ਰਧਾ ਨੂੰ ਭਾਗ ਲਾ ਰਹੇ ਨੇ। ਵੇਖੋ ਗੁਰੂ ਕੇ ਸਿੱਖੋ, ਸਤਿਗੁਰਾਂ ਦੇ ਇਸ ਸਫ਼ਰ ਨੂੰ, ਇਹ ਜੰਗਾਂ ਦੇ ਦੌਰ ਨੂੰ ਇਹ ਨਾ ਸਮਝ ਲੈਣਾ ਕਿਸੇ ਮਜ਼ਹਬ ਦੇ ਵਿਰੁੱਧ ਹੈ, ਕਿਸੇ ਧਰਮ ਦੇ ਵਿਰੁੱਧ ਹੈ। ਸਤਿਗੁਰੂ ਜੀ ਕਹਿੰਦੇ ਸਾਡੀ ਆਮਦ ਇਸ ਵਾਸਤੇ ਹੈ, ਜਹਾਂ ਕਹਾਂ ਤੁਮ ਧਰਮ ਬਿਠਾਰੋ, ਦੁਸ਼ਟ ਦੁਖੀ ਅਨਪਕੜ ਪਛਾੜੋ। ਦੁਸ਼ਟਾਂ ਦੀਆਂ ਜੜ੍ਹਾਂ ਪੁੱਟਣੀਆਂ ਨੇ ਅਤੇ ਧਰਮ ਦੀ ਬੁਨਿਆਦ ਰੱਖਣੀ ਹੈ। ਮਹਾਰਾਜ ਕਹਿੰਦੇ ਇਸ ਲਈ ਆਏ ਹਾਂ ਸੰਸਾਰ 'ਤੇ। ਕਿਤਨੇ ਮੁਸਲਮਾਨ ਪ੍ਰੇਮੀ ਪੀਰ ਬੁੱਧੂ ਸ਼ਾਹ ਜੀ ਵਰਗੀਆਂ ਰੂਹਾਂ ਆਪਣਾ ਆਪਾ ਨਿਸ਼ਾਵਰ ਕਰ ਰਹੀਆਂ, ਸੈਦ ਖਾਂ ਵਰਗੀਆਂ ਆਤਮਾਵਾਂ ਜ਼ਿੰਦਗੀ ਘੋਲ ਘੁਮਾ ਰਹੀਆਂ, ਅਤੇ ਨਿਹੰਗ ਖਾਂ ਵਰਗਾ ਪਠਾਨ, ਬੀਬੀ ਮੁਮਤਾਜ਼ ਵਰਗੀ ਉਹਨਾਂ ਦੀ ਪੁੱਤਰੀ, ਇਹਨਾਂ ਆਤਮਾਵਾਂ ਨੂੰ ਨਮਸਕਾਰ ਕਰਨੀ ਬਣਦੀ। ਸਾਧ ਸੰਗਤ, ਗੁਰੂ ਦਾ ਮਾਰਗ ਕਿਸੇ ਮਜ਼ਹਬ ਦਾ ਵਿਰੋਧੀ ਨਹੀਂ, ਜ਼ੁਲਮ ਦਾ ਡੱਟ ਕੇ ਟਾਕਰਾ ਕਰਨਾ ਇਹ ਖਾਲਸੇ ਦਾ ਧਰਮ ਹੈ। ਸਤਿਗੁਰੂ ਜੀ ਨਿਹੰਗ ਖਾਂ ਪਠਾਨ ਦੇ ਘਰ ਨੂੰ ਭਾਗ ਲਾ ਕੇ ਚਮਕੌਰ ਦੀ ਗੜੀ ਵੱਲ ਰਵਾਨਾ ਹੁੰਦੇ ਆ। ਗੁਰੂ ਕੇ ਸਿੱਖੋ, ਮੈਂ ਹੱਥ ਜੋੜ ਕੇ ਅਰਜ਼ ਕਰਦਾ, ਕੌਮ ਦੇ ਇਹਨਾਂ ਇਤਿਹਾਸਕ ਅਸਥਾਨਾਂ ਨੂੰ ਆਪਣੀ ਸੁਰਤ ਦੇ ਅੰਦਰ ਟਿਕਾ ਕੇ ਰੱਖੋ, ਮੁੱਖ ਰੱਖੋ ਚਮਕੌਰ ਦੀ ਗੜੀ ਵੱਲ, ਮੁਰਿੰਡੇ ਦੀ ਉਹ ਕੋਤਵਾਲੀ ਜਿੱਥੇ ਮਾਂ ਗੁਜਰੀ ਜੀ ਲਾਲਾਂ ਸਮੇਤ ਕੈਦ ਰਹੇ, ਅੱਜ ਵੀ ਉਹ ਮੌਜੂਦ ਹੈ। ਠੰਡਾ ਬੁਰਜ ਇਹ ਸਾਡੀ ਸਿਮਰਤੀ 'ਚੋਂ ਵਿਸਰ ਨਾ ਜਾਣ, ਇਸ ਪਾਸੇ ਨੂੰ ਮੁੱਖ ਰੱਖਿਓ, ਜਦੋਂ ਆ ਸੀਤ ਲਹਿਰਾਂ ਤੁਹਾਨੂੰ ਸਤਾਉਣਗੀਆਂ। ਮੈਂ ਤਾਂ ਕਹਿੰਦਾ ਇਹ ਠੰਡ ਵੀ ਸਾਡਾ ਸਿਮਰਨਾ ਹੈ, ਇਹ ਪੋਹ ਦੀ ਸਰਦੀ, ਇਹ ਦਸੰਬਰ ਦੀ ਹੱਡਾਂ ਨੂੰ ਚੀਰਨ ਵਾਲੀ ਠੰਡ। ਲੋਕ ਤਾਂ ਹੱਥ ਵਿੱਚ ਮਾਲਾ ਫੜ ਕੇ ਸਿਮਰਨ ਕਰਦੇ ਨੇ ਨਾ, ਜਦੋਂ ਠੰਡੀ ਹਵਾ ਦੇ ਬੁੱਲੇ ਆਉਣਗੇ, ਇਹਨੂੰ ਵੀ ਸਿਮਰਨਾ ਸਮਝੀ, ਤੈਨੂੰ ਕਲਗੀਆਂ ਵਾਲਾ ਪਾਤਸ਼ਾਹ ਚੇਤੇ ਆਏਗਾ। ਮੇਰੇ ਸਤਿਗੁਰੂ ਜੀ ਚਮਕੌਰ ਪਹੁੰਚੇ ਨੇ ਅਤੇ ਉੱਥੋਂ ਦਾ ਥੋੜ੍ਹਾ ਜਿਹਾ ਦ੍ਰਿਸ਼, ਕਿਉਂਕਿ ਚਮਕੌਰ ਦੇ ਕਣਾਂ ਦੇ ਵਿੱਚੋਂ ਉਸ ਮੁਸਲਮਾਨ ਦਰਵੇਸ਼ ਫਕੀਰ ਨੂੰ ਪੁੱਛੋ, ਉਹ ਕਹਿੰਦੇ ਦੁਨੀਆਂ ਦੇ ਉੱਤੇ ਤਾਂ ਇੱਕ ਸੂਰਜ ਚਮਕਦਾ ਨਾ, ਪਰ ਇਹ ਚਮਕੌਰ ਦੀ ਇਹ ਧਰਤੀ ਏ, ਤੇਰੇ ਕਣ ਕਣ ਦੇ ਵਿੱਚ ਕਰੋੜਾਂ ਸੂਰਜਾਂ ਦੀ ਚਮਕ ਸਮਾਈ ਹੋਈ ਹੈ, ਕਿਉਂਕਿ ਉੱਥੇ ਕਲਗੀਆਂ ਵਾਲੇ ਸਾਹਿਬ ਦੇ ਲਾਲਾਂ ਦਾ ਖੂਨ ਡੁੱਲਿਆ। ਚਮਕ ਹੈ ਮੇਰ ਕੀ ਚਮਕੌਰ ਤੇਰੇ ਜ਼ਰੋਂ ਮੇਂ, ਜਹੀਂ ਸੇ ਸਿਤਾਰੇ ਬਣ ਕੇ ਗਏ ਸ਼ਮਾਂ ਕੇ ਲੀਏ, ਤੇਰੇ ਇੱਕ ਇੱਕ ਕਣ ਦੇ ਵਿੱਚ ਇਹ ਸੂਰਜ ਤੇਰੇ ਕਤਰੇ ਦਾ ਮੁਕਾਬਲਾ ਨਹੀਂ ਕਰ ਸਕਦੇ, ਜੇ ਕਿਤੇ ਚਮਕੌਰ ਦੀ ਧਰਤੀ ਸਾਡੀ ਸਿਮਰਤੀ ਦੇ ਵਿੱਚ ਹੋਵੇ। ਗੁਰਮੁਖੋ, ਜੇ ਕਿਤੇ ਗੁਰੂ ਦੀਆਂ ਕਰਨੀਆਂ ਸਾਡੀ ਚੇਤੇ ਵਿੱਚ ਹੁੰਦੀਆਂ ਨਾ, ਤਾਂ ਪੰਜਾਬ ਦੀ ਧਰਤੀ 'ਤੇ ਪਖੰਡੀਆਂ ਦੇ ਡੇਰੇ ਕਦੀ ਨਾ ਖੁੱਲ੍ਹਦੇ। ਕਲਗੀਆਂ ਵਾਲੇ ਸਾਹਿਬ ਇਸ ਅਸਥਾਨ 'ਤੇ ਪਹੁੰਚੇ ਅਤੇ ਉਸ ਦਰਵੇਸ਼ ਫਕੀਰ ਨੇ ਦਰਸ਼ਨ ਕਰਵਾਏ, ਕਹਿੰਦੇ ਕੁਛ ਖਾਕ ਪੇ ਸੋ ਗਏ ਜੀ ਪੋਸ਼ ਵਿਛਾਕਰ, ਮੇਰੇ ਦਾਤਾ ਜੀ ਦੇ ਸੂਰਮੇ ਯੋਧੇ 9 ਮਹੀਨਿਆਂ ਤੋਂ ਭੁੱਖ ਨਾਲ ਲੜ ਰਹੇ, ਤੇਗ ਵਾਹੁੰਦੇ ਹੋਏ ਅਨੰਦਪੁਰ ਸਾਹਿਬ ਤੋਂ ਇੱਥੋਂ ਤੱਕ ਪਹੁੰਚੇ ਨੇ। ਕੁਛ ਖਾਕ ਪੇ ਸੋ ਗਏ ਜੀ ਪੋਸ਼ ਵਿਛਾਕਰ, ਕੁਛ ਪਹਿਰਾ ਲੱਗੇ ਦੇਨੇ ਤਲਵਾਰ ਉਠਾਕਰ, ਗੋਬਿੰਦ ਵੀ ਸ਼ਬਾਸ਼ ਹੋਏ ਖੇਮੇ ਮੇਂ ਜਾਕਰ। ਅਤੇ ਸ਼ਾਇਦ ਦੁਨੀਆਂ ਦੀ ਅੱਖ ਸੋਚਦੀ ਹੋਵੇ ਕਿ ਦੁਨੀਆਂ ਦਾ ਅਜਬ ਰਾਹੀ ਆਰਾਮ ਕਰਨ ਵਾਸਤੇ ਚਲਿਆ ਗਿਆ, ਪਰ ਜੋਗੀ ਜੀ ਕਹਿੰਦੇ ਜਦ ਦੇਖਾ ਤੋ ਬੈਠੇ ਹੈ ਗਰਦਨ ਝੁਕਾਕਰ, ਹੈ ਵਾਹਿਗੁਰੂ ਵਾਹਿਗੁਰੂ ਮੂੰਹ ਸੇ ਨਿਕਲਤਾ, ਹੈ ਤੂੰ ਹੀ ਤੂੰ, ਤੂੰ ਹੀ ਤੂੰ ਮੂੰਹ ਸੇ ਨਿਕਲਤਾ। ਅਤੇ ਇਸ ਵਜਦ ਵਿੱਚ, ਇਸ ਧੁਨ ਵਿੱਚ ਜੋਗੀ ਜੀ ਕਹਿੰਦੇ ਜਦ ਡੇਢ ਘੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇਂ, ਖੇਮੇ ਸੇ ਨਿਕਲ ਆਏ ਸਰਕਾਰ ਹਵਾ ਮੇਂ, ਕਦਮੋ ਸੇ ਟਹਿਲਤੇ ਹੈ ਦਰਸ਼ਨ ਕਰਿਓ। ਗੁਰਮੁਖੋ, ਅੱਜ ਸਾਹਿਬ ਨੇ ਕਿਹਾ ਮੈਂ ਸਾਰੇ ਕੌਲ ਪੁਗਾਵਾਂਗਾ, ਕਦੀ ਆਖਿਆ ਸੀ ਰਹਿਤਨਾਮਿਆਂ ਦੇ ਬੋਲਾਂ ਅਨੁਸਾਰ, ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ, ਕੀ ਆਖਿਆ ਗੁਰਮੁਖੋ, ਉਹ ਸਾਹਿਬ ਮੈਂ ਉਸਕਾ ਚਿਹਰਾ, ਚਿਹਰਾ ਦਾ ਅਰਥ ਹੈ ਸੇਵਕ, ਗੋਬਿੰਦ ਸਿੰਘ ਸੇਵਕ ਬਣ ਕੇ ਵਿਚਰੇਗਾ। ਅਤੇ ਅੱਜ ਸਾਹਿਬ ਕਹਿੰਦੇ ਮੇਰੇ ਸੂਰਮਿਓ ਯੋਧਿਓ ਪਿਆਰਿਓ ਪੁੱਤੋ, ਤੁਸੀਂ ਆਰਾਮ ਕਰੋ ਅਤੇ ਅੱਜ ਗੋਬਿੰਦ ਸਿੰਘ ਪਹਿਰਾ ਦੇਵੇਗਾ। ਜਦ ਡੇਢ ਘੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇਂ, ਖੇਮੇ ਸੇ ਨਿਕਲ ਆਏ ਅੱਲਾ ਅੱਲਾ ਕਰਦਿਆਂ, ਵਾਹਿਗੁਰੂ ਵਾਹਿਗੁਰੂ ਦੀ ਧੁਨ ਵਿੱਚ ਲੀਨ ਹੋਇਆ। ਜਦੋਂ ਡੇਢ ਕੁ ਘੜੀ ਸਮਾਂ ਗੁਜ਼ਰਿਆ, ਖੇਮੇ ਸੇ ਨਿਕਲ ਆਏ ਸਰਕਾਰ ਹਵਾ ਮੇਂ, ਕਦਮੋ ਸੇ ਟਹਿਲਤੇ ਹੈ ਮਗਰ ਦਿਲ ਹੈ ਦੁਆ ਮੇਂ, ਕਹਤੇ ਹੈ ਕਰਤਾਰ ਸੇ ਗੋਆ ਰੂਬ ਰੂਹ ਹੋਕਰ, ਕੱਲ ਜਾਊਂਗਾ ਚਮਕੌਰ ਸੇ ਸੁਰਖਰੂ ਹੋਕਰ। ਅੱਠ ਪੋਹ ਦਾ ਸੂਰਜ ਚੜ੍ਹਿਆ ਅਤੇ ਸ਼ਹੀਦੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਅੱਖਾਂ ਦੇ ਸਾਹਮਣੇ ਵੱਡਾ ਪੁੱਤਰ ਸ਼ਹੀਦੀ ਪਾ ਗਿਆ। ਗੱਲ ਨੂੰ ਸੰਖੇਪ ਬਿਆਨ ਕਰਾਂ ਅਤੇ ਛੋਟੇ ਨੇ ਆ ਕੇ ਸਾਹਿਬਾਂ ਦੇ ਚਰਨਾਂ 'ਚ ਇਜਾਜ਼ਤ ਮੰਗੀ, ਮੇਰੇ ਦਾਤਾ ਜੀ ਮੈਨੂੰ ਆਗਿਆ ਬਖਸ਼ੋ। ਸਤਿਗੁਰਾਂ ਨੇ ਹੱਥੀਂ ਸ਼ਸਤਰ ਸਜਾਏ। ਮੈਂ ਇੱਥੇ ਜੋਗੀ ਜੀ ਦਾ ਹੁਣ ਬਹੁਤਾ ਵਰਣਨ ਕਰਕੇ ਸਮੇਂ ਨੂੰ ਥੋੜ੍ਹਾ ਬਚਾਉਣਾ ਚਾਹੁੰਦਾ, ਵਰਣਨ ਜ਼ਿਆਦਾ ਕੀਤਾ ਅਤੇ ਸਮਾਂ ਸਾਡਾ ਜ਼ਿਆਦਾ ਲੱਗ ਜੂ। ਸਾਧ ਸੰਗਤ, ਮੇਰੇ ਸਤਿਗੁਰਾਂ ਨੇ ਹੱਥੀਂ ਸ਼ਸਤਰ ਸਜਾ ਕੇ ਲਾਲ ਨੂੰ ਤੋਰਿਆ ਅਤੇ ਇੱਕ ਬਚਨ ਕਿਹਾ, ਸੰਖੇਪ ਜਿਹਾ ਕਹਾਂ, ਇੱਕ ਬਚਨ ਆਖਿਆ, ਮੇਰਿਆ ਲਾਲਾ ਮੇਰੇ ਜਿਗਰ ਦਿਆ ਟੁਕੜਿਆ। ਗੁਰੂ ਗੋਬਿੰਦ ਸਿੰਘ ਜੀ ਨਿਰਦਈ ਨਹੀਂ ਸਨ, ਉਹ ਪੱਥਰ ਦਿਲ ਨਹੀਂ ਸਨ, ਉਹ ਆਪਣੇ ਲਾਲਾਂ ਨੂੰ ਆਪਣੀ ਛਾਤੀ ਨਾਲ ਵੀ ਲਾਉਂਦੇ ਨੇ। ਜਿਹੜੇ ਬੇਗਾਨੇ ਪੁੱਤਾਂ ਨੂੰ ਆਪਣੇ ਪੁੱਤਰ ਕਹਿ ਸਕਦੇ ਨੇ, ਗੁਰੂ ਕੇ ਪਿਆਰੇ ਸਿੱਖੋ ਆਪਣੇ ਪੁੱਤਰਾਂ ਨੂੰ ਕਿੰਨਾ ਪਿਆਰ ਕਰਦੇ ਹੋਣਗੇ। ਉਹਨਾਂ ਨੇ ਛਾਤੀ ਨਾਲ ਲਾ ਕੇ ਕਿਹਾ, ਮੇਰੇ ਲਾਲ ਬੜੀ ਚਾਹਤ ਥੀ ਤੁਮੇ ਤੇਗ ਚਲਾਤੇ ਹੋਏ ਦੇਖੂੰ, ਇਨ ਆਂਖੋਂ ਸੇ ਬਰਛੀ ਤੁਮੇ ਖਾਤੇ ਹੋਏ ਦੇਖੂੰ। ਮੇਰੀ ਤਮੰਨਾ ਸੀ ਕਿ ਮੈਂ ਤੈਨੂੰ ਜੰਗੇ ਮੈਦਾਨ ਵਿੱਚ ਸ਼ਹੀਦ ਹੋਣ ਦਾ ਵੇਖਾਂ। ਅਤੇ ਇੱਕ ਬਚਨ ਬੜਾ ਗੌਰ ਫਰਮਾਉਣ ਯੋਗ ਹੈ, ਆਖਿਆ ਜਾਓ ਲੋ ਜਾਓ ਸੁਧਾਰੋ ਤੁਮੇ ਕਰਤਾਰ ਕੋ ਸੌਂਪਾ, ਮਰ ਜਾਓ ਜਾਂ ਮਾਰੋ ਤੁਮੇ ਕਰਤਾਰ ਕੋ ਸੌਂਪਾ, ਸਿੱਖੀ ਕੋ ਉਬਾਰੋ ਤੁਮੇ ਕਰਤਾਰ ਕੋ ਸੌਂਪਾ, ਰੱਬ ਕੋ ਨਾ ਵਿਸਾਰੋ ਤੁਮੇ ਕਰਤਾਰ ਕੋ ਸੌਂਪਾ। ਬੇਟਾ ਲੇ ਦੇ ਕੇ ਤੁਮੀ ਬਚੇ ਥੇ ਮੇਰੇ ਗੁਲਸ਼ਨ ਕੇ ਬਕਈਆ, ਮੇਰੇ ਬਾਗ ਦੇ ਖੇੜੇ ਫੁੱਲਾਂ ਵਿੱਚੋਂ ਇੱਕ ਤੂੰ ਟਹਿਕਦਾ ਹੋਇਆ ਮੇਰੇ ਕੋਲ ਸੀ, ਅੱਖਾਂ ਦੇ ਸਾਹਮਣੇ ਵੱਡਾ ਸ਼ਹੀਦੀ ਪਾ ਗਿਆ, ਛੋਟੇ ਸ਼ਹੀਦੀ ਲਈ ਤਿਆਰ ਨੇ ਗੁਰਮੁਖੋ। ਬੇਟਾ ਲੈ ਦੇ ਕੇ ਬਚੇ ਥੇ ਤੁਮੀ ਮੇਰੇ ਗੁਲਸ਼ਨ ਕੇ ਬਕਈਆ, ਸਰ ਬੇਂਟ ਕਰੋ ਤਾਂ ਕਿ ਚੱਲੇ ਪੰਥ ਕੀ ਨਈਆ। ਉਹ ਪੰਥ ਦੇ ਵਾਰਸੋ, ਮੈਂ ਇੱਕ ਬੇਨਤੀ ਕਰਦਾ। ਪੰਥ ਨੂੰ ਸਾਜਣ ਵਾਲਾ ਕਹਿੰਦਾ, ਮੇਰੇ ਪੁੱਤਰਾ ਆਪਣੇ ਸਿਰ ਨੂੰ ਦੇ ਕੇ ਚੱਪੂ ਲਾ, ਇਹ ਪੰਥ ਦਾ ਬੇੜਾ ਪਾਰ ਲੰਘੇ। ਗੁਰੂ ਕੇ ਪਿਆਰੇ ਸਿੱਖੋ ਖਿਮਾ ਕਰਿਓ, ਅੱਜ ਪੁੱਤਰਾਂ ਦੀਆਂ ਖੁਸ਼ੀਆਂ ਵਾਸਤੇ ਪੰਥ ਨੂੰ ਬੇੜੇ ਡੋਬਣ 'ਤੇ ਤੁਲੇ ਹੋਏ ਹਾਂ ਅਸੀਂ, ਆਪਣੇ ਪੁੱਤਰਾਂ ਦੇ ਭਵਿੱਖ ਵਾਸਤੇ ਪੰਥ ਦੇ ਬੇੜੇ ਦਾ ਵੀ ਸੌਦਾ ਕਰ ਦਿੰਦੇ ਹਾਂ ਅਸੀਂ। ਲੇ ਦੇ ਕੇ ਬਚੇ ਥੇ ਤੁਮੀ ਹੀ ਮੇਰੇ ਗੁਲਸ਼ਨ ਕੇ ਬਕਈਆ, ਸਰ ਬੇਂਟ ਕਰੋ ਤਾਂ ਕਿ ਚੱਲੇ ਪੰਥ ਕੀ ਨਈਆ। ਅੱਠ ਪੋਹ ਦੀ ਰਾਤ ਨੂੰ ਮੇਰੇ ਸਾਹਿਬਾਂ ਨੇ ਆਪਣੇ ਲਾਲਾਂ ਨੂੰ ਕੁਰਬਾਨ ਹੁੰਦਿਆਂ ਵੇਖਿਆ, ਪੰਥ ਦਾ ਹੁਕਮ ਮੰਨ ਕੇ 9 ਪੋਹ ਦੀ ਰਾਤ ਨੂੰ ਸਤਿਗੁਰ ਜੀ ਛੱਡ ਕੇ ਚਮਕੌਰ ਦੀ ਗੜੀ ਨੂੰ ਮਾਛੀਵਾੜੇ ਦੀ ਕੰਡਿਆਲੀ ਸੇਜ 'ਤੇ ਸੌਂਦੇ। ਅਤੇ ਦੂਜੇ ਪਾਸੇ ਥੋੜ੍ਹਾ ਧਿਆਨ ਲਿਆਇਓ, 7 ਪੋਹ ਦੀ ਰਾਤ ਮਾਂ ਗੁਜਰੀ ਜੀ ਨੇ ਲਾਲਾਂ ਸਮੇਤ ਜਿਹੜੇ ਕਦੇ ਮਖਮਲੀ ਗੱਦਿਆਂ 'ਤੇ ਸੌਂਦੇ ਸਨ, ਉਹ ਮੁਸਲਮਾਨ ਪਿਆਰੇ ਸ਼ਰਧਾਲੂ ਕੰਮੇ ਮਾਸ਼ਕੀ ਦੀ ਝੁੱਗੀ ਦੇ ਵਿੱਚ ਸਰਸਾ ਦੇ ਕੰਢੇ 'ਤੇ ਬਤੀਤ ਕੀਤੀ। 9 ਪੋਹ ਨੂੰ ਗੰਗੂ ਪਾਪੀ ਬਦ ਨੀਅਤ ਦੇ ਨਾਲ ਲਾਲਾਂ ਨੂੰ ਮਾਂ ਸਹਿਤ ਆਪਣੇ ਘਰ ਲੈ ਆਇਆ, ਅਤੇ 10 ਪੋਹ ਦਾ ਸੂਰਜ ਚੜ੍ਹਿਆ, ਮੁਰਿੰਡੇ ਦੇ ਕੋਤਵਾਲ ਜਾਨੀ ਖਾਂ ਮਾਨੀ ਖਾਂ ਨੂੰ ਸੱਦ ਕੇ ਮੁਰਿੰਡੇ ਦੀ ਕੋਤਵਾਲੀ 'ਚ ਪਹੁੰਚਾ ਦਿੱਤਾ। ਗੁਰੂ ਕੇ ਪਿਆਰੇ ਸਿੱਖੋ, ਸੱਚੇ ਸਾਹਿਬ ਜੀ ਦੇ ਲਾਲ 10 ਪੋਹ ਨੂੰ ਇੱਕ ਰਾਤ ਮੁਰਿੰਡੇ ਵਿੱਚ ਕੱਟ ਕੇ 10 ਪੋਹ ਨੂੰ ਸਰਹੰਦ ਦੀ ਧਰਤੀ 'ਤੇ ਪਹੁੰਚਦੇ ਨੇ। ਉੱਧਰ ਵੱਡੇ ਸਾਹਿਬਜ਼ਾਦੇ ਸ਼ਹੀਦੀ ਦਾ ਜਾਮ ਪੀ ਚੁੱਕੇ ਆ, ਇੱਧਰ ਛੋਟੇ ਛਾਤੀ ਨਾਲ ਲੱਗ ਕੇ ਮਾਂ ਨੂੰ ਪੁੱਛਦੇ ਨੇ, ਮਾਂ ਸਾਨੂੰ ਦੱਸ ਜਿਹੜੇ ਘੜੀ ਵੀਰ ਨਹੀਂ ਸੀ ਵਿਛੜਦੇ, ਅੱਜ ਕਿੰਨੀਆਂ ਘੜੀਆਂ ਬੀਤ ਗਈਆਂ ਨੇ, ਕਿੰਨੇ ਦਿਨ ਗੁਜ਼ਰ ਗਏ ਨੇ, ਕਦੋਂ ਵੀਰ ਆਉਣਗੇ ਅਤੇ ਅਸੀਂ ਉਹਨਾਂ ਨੂੰ ਮਿਲਾਂਗੇ? ਫਿਰ ਕਹਿੰਦੇ, ਮਾਂ ਅੱਲਾ ਯਾਰ ਖਾਂ ਜੋਗੀ ਜੀ ਨੇ ਬੜੇ ਜਜ਼ਬਾਤੀ ਸ਼ਬਦਾਂ 'ਚ ਲਿਖਿਆ, ਕਹਿੰਦੇ ਮਾਂ ਜਦੋਂ ਵੀਰ ਆਉਣਗੇ ਨਾ ਤਾਂ ਅਸੀਂ ਉਹਨਾਂ ਨਾਲ ਰੁੱਸ ਜਾਣਾ। ਬ੍ਰਹਮ ਗਿਆਨੀ ਮਾਂ ਗੁਜਰੀ ਜੀ ਦੀਦਾਰ ਕਰ ਰਹੀ ਹੈ ਕਿ ਲਾਲਾਂ ਦੀਆਂ ਸਰੀਰ ਦੇ ਟੁਕੜੇ ਟੁਕੜੇ ਹੋਏ ਚਮਕੌਰ ਦੀ ਗੜੀ ਵਿੱਚ ਖਿੰਡੇ ਹੋਏ ਆ, ਮੈਦਾਨ ਵਿੱਚ ਖਿੰਡੇ ਆ। ਇੱਧਰ ਛੋਟੇ ਪੁੱਛਦੇ ਨੇ, ਕਹਿੰਦੇ ਮਾਂ ਵੀਰ ਕਿਉਂ ਨਹੀਂ ਆਏ? ਜਬ ਰਣ ਅਜੀਤ ਜੀਤ ਕਰ ਤਸ਼ਰੀਫ ਲਾਏਂਗੇ, ਅੱਬਾ ਕੇ ਸੰਗ ਜਿਸ ਗੜੀ ਜੁਝਾਰ ਆਏਂਗੇ, ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ। ਮਾਂ ਜਦੋਂ ਵੀਰ ਆਉਣਗੇ ਨਾ ਤਾਂ ਅਸੀਂ ਗਿਲਾ ਕਰਕੇ ਰੁੱਸ ਜਾਣਾ, ਸਾਨੂੰ ਕਿਉਂ ਨਹੀਂ ਨਾਲ ਲੈ ਕੇ ਗਏ, ਸਾਨੂੰ ਕਿਉਂ ਵੀ ਛੋੜ ਦਿੱਤਾ? ਕਰਕੇ ਗਿਲਾ ਹਰ ਏਕ ਸੇ ਹਮ ਰੂਠ ਜਾਏਂਗੇ, ਮਾਤਾ ਕਭੀ ਪਿਤਾ ਕਭੀ ਭਾਈ ਮਨਾਏਂਗੇ, ਕਹੇਂਗੇ ਗਲੇ ਸੇ ਲਗਾ ਕੇ ਬਾਰ ਬਾਰ ਅਬ ਮਾਨ ਜਾਓ, ਮਗਰ ਹਮ ਨਾ ਮਾਨੇਂਗੇ ਜੀਨ ਹਾਰ। ਫਿਰ ਅਸੀਂ ਕੌਲ ਲਵਾਂਗੇ, ਵਾਅਦਾ ਕਰਾਵਾਂਗੇ ਵੀ ਵੀਰੋ ਹੁਣ ਕਦੀ ਨਹੀਂ ਵਿਛੜਨਾ, ਐਸਾ ਮਿਲਾਪ ਹੋਏਗਾ ਕਿ ਕਦੀ ਵਿਛੋੜਾ ਨਾ ਪਵੇ, ਇਕਰਾਰ ਲੇਂਗੇ ਹਰ ਏਕ ਸੇ ਬੁਲਾਨਾ ਨਾ ਫਿਰ ਕਭੀ, ਹਮਕੋ ਅਕੇਲਾ ਛੋੜ ਕਰ ਸਤਾਨਾ ਨਾ ਫਿਰ ਕਭੀ, ਬਾੜੇ ਦਿਗੜ ਵਿਛੜ ਕਰ ਜਾਣਾ ਨਾ ਫਿਰ ਕਭੀ, ਫਿਰ ਕਿਤੇ ਵਿਛੋੜਾ ਨਾ ਪਵੇ। ਅਤੇ ਮਾਂ ਗੁਜਰੀ ਜੀ ਛਾਤੀ ਨਾਲ ਲਾ ਕੇ ਲਾਲਾ ਨੂੰ ਕਹਿੰਦੇ, ਹਾਂ ਪੁੱਤਰ ਹੁਣ ਐਸਾ ਮਿਲਾਪ ਹੋਏਗਾ ਜਿਹੜਾ ਜ਼ਿੰਦਗੀ ਵਿੱਚ ਫਿਰ ਕਦੀ ਵਿਛੋੜਾ ਨਹੀਂ ਪਏਗਾ। ਉਹ ਐਸੀ ਜ਼ਿੰਦਗੀ ਨਸੀਬ ਹੋਈ ਗੁਰਮੁਖੋ, ਪਰਵਾਨ ਚੜ੍ਹਿਆਂ ਦੀ ਇਹ ਗਾਥ ਹੈ। 2 ਦਿਨ ਪੇਸ਼ੀਆਂ ਹੋਈਆਂ, 11 ਪੋਹ 12 ਪੋਹ ਅਤੇ 13 ਪੋਹ ਦਾ ਦਿਨ ਸ਼ਹਾਦਤ ਦਾ ਨੀਅਤ ਦਿਨ, ਗੁਰੂ ਲਾਲਾਂ ਨੂੰ ਤੋਰਦਿਆਂ ਮਾਂ ਨੇ ਛਾਤੀ ਨਾਲ ਲਾ ਕੇ ਕਿਹਾ ਸੀ, ਭੈਣੋ ਧਿਆਨ ਦਿਓ, ਆਓ ਮੇਰੇ ਪੁੱਤਰੋ, ਅੱਜ ਮੈਂ ਰੀਝ ਨਾਲ ਸ਼ਿੰਗਾਰ ਕੇ ਤੁਹਾਨੂੰ ਤੋਰਨਾ ਚਾਹੁੰਦੀ ਹਾਂ। ਕੇਸਾਂ ਵਿੱਚ ਕੰਘੀ ਕੀਤੀ, ਸੀਸ ਉੱਤੇ ਦਸਤਾਰੇ ਸਜਾਏ ਜਿੰਦਾਂ ਦੇ, ਅੱਜ ਗੁਰੂ ਕੇ ਸਿੱਖੋ ਖਿਮਾ ਕਰਿਓ, ਅਸੀਂ ਚਾਹੁੰਦੇ ਹਾਂ ਸਕੂਲ ਐਸਾ ਲੱਭੇ ਜੇ ਪੈਸੇ ਚਾਰ ਆ ਜਾਣ ਨਾ, ਅਸੀਂ ਕਹਿੰਦੇ ਹਾਂ ਸਕੂਲ ਐਸਾ ਮਿਲੇ ਜਿੱਥੇ ਬੱਚੇ ਪੜ੍ਹ ਕੇ ਪਲ ਕੇ ਸਾਡੇ ਕੋਲ ਆ ਜਾਣ। ਮਾਂ ਦੀ ਗੋਦ ਵਾਲੇ ਸੰਸਕਾਰ ਕੌਣ ਦੇਵੇਗਾ? ਮਾਂ ਗੁਜਰੀ ਜੀ ਦੇ ਵਿਰਸੇ ਦੀ ਉਹ ਵਾਰਸੋ, ਆ ਥੋੜ੍ਹੇ ਜਿਹੇ ਦਰਸ਼ਨ ਕਰਿਓ, ਆਓ ਜਾਣੇ ਸੇ ਪਹਿਲੇ ਗਲੇ ਲਗਾ ਤੋ ਲੂੰ, ਕੇਸੋਂ ਮੈਂ ਕੰਘੀ ਕਰ ਦੂੰ, ਮੂੰਹ ਦਲਾ ਤੋ ਲੂੰ, ਇਨ ਪਿਆਰੇ ਸੇ ਸਰੋਂ ਪੇ ਨੰਨੀ ਸੀ ਕਲਗੀ ਸਜਾ ਤੋ ਲੂੰ, ਆਓ ਮਰਨੇ ਸੇ ਪਹਿਲੇ ਤੋ ਮੈਂ ਦੁਲਹਾ ਬਣਾ ਤੋ ਲੂੰ। ਮੇਰੇ ਸਾਹਿਬ ਦੇ ਲਾਲ ਗਏ ਅਤੇ ਜਲਾਦਾਂ ਨੇ ਬੜੀ ਕਰੜਾਈ ਨਾਲ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਲਾਲੋ, ਸਿੱਖੀ ਮੁੱਕ ਗਈ ਆ, ਤੁਸੀਂ ਦੋ ਬਚੇ ਹੋ, ਅਜੇ ਵੀ ਜ਼ਿੰਦਗੀ ਚਾਹੁੰਦੇ ਹੋ ਅਤੇ ਈਨ ਮੰਨ ਲਓ, ਧਰਮ ਤਿਆਗ ਦਿਓ। ਅਤੇ ਸਤਿਗੁਰੂ ਜੀ ਦੇ ਲਾਲ ਕਹਿਣ ਲੱਗੇ, ਇਹ ਸੌਦਾ ਅਸੀਂ ਸਿੱਖਿਆ ਹੀ ਨਹੀਂ। ਜਲਾਦ ਕਹਿੰਦੇ, ਅਸੀਂ ਖਾਨਦਾਨੀ ਜਲਾਦ ਹਾਂ, ਬੜੇ ਕਰੂਰ ਜ਼ੁਲਮ ਦੇਵਾਂਗੇ ਸਮਾਣੇ ਦੇ ਰਹਿਣ ਵਾਲੇ ਸ਼ਾਸ਼ਲ ਬੇਗ ਬਾਸ਼ਲ ਬੇਗ। ਕਹਿੰਦੇ ਸਾਡੇ ਵੱਡਿਆਂ ਨੇ, ਜਲਾਦ ਨੂਰੂਦੀਨ ਨੇ, ਤੁਹਾਡੇ ਦਾਦੇ ਦੇ ਦਾਦਾ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ ਲਾਹੌਰ ਵਿੱਚ। ਸਾਡੇ ਵੱਡਿਆਂ ਨੇ, ਜਲਾਦ ਜਲਾਲੂਦੀਨ ਨੇ ਤੁਹਾਡੇ ਦਾਦਾ ਨੂੰ ਦਿੱਲੀ 'ਚ ਸ਼ਹੀਦ ਕੀਤਾ ਸੀ, ਅਤੇ ਅੱਜ ਸਾਡੀ ਵਾਰੀ ਆਈ, ਹੱਥ ਸਾਡੇ ਨਹੀਂ ਰੁਕਣੇ, ਅਸੀਂ ਖਾਨਦਾਨੀ ਜਲਾਦ ਹਾਂ। ਗੁਰੂ ਲਾਲਾ ਨੇ ਕਿਹਾ ਸੀ, ਜੇ ਤੁਸੀਂ ਖਾਨਦਾਨੀ ਜਲਾਦ ਹੋ ਤਾਂ ਅਸੀਂ ਖਾਨਦਾਨੀ ਸ਼ਹੀਦ ਹਾਂ। ਹਮਰੇ ਬੰਸ ਰੀਤ ਐਮ ਆਈ ਸੀਸ ਦੀਆ ਪਰ ਧਰਮ ਨਾ ਜਾਈ, ਅਸੀਂ ਸਿਰ 'ਤੇ ਦੇ ਦਿੰਦੇ ਹਾਂ ਪਰ ਧਰਮ ਨਹੀਂ ਤਿਆਗਦੇ। ਤੁਸੀਂ ਆਪਣਾ ਕਰਮ ਕਰੋ, ਅਸੀਂ ਆਪਣਾ ਕਰਮ ਕਰਦੇ ਹਾਂ। ਠੋਡੀ ਤੱਕ ਈਂਟੇ ਚਿੰਨਦੀ, ਮੂੰਹ ਤੱਕ ਆ ਗਈ, ਬੀਨੀ ਕੋ ਡਾਂਪ 'ਤੇ ਹੀ ਅੱਖੋਂ ਪੇਸ਼ ਆ ਗਈ, ਹਰ ਚਾਂਦ ਸੀ ਜਬੀ ਕੋ ਗ੍ਰਹਿਣ ਸਾ ਲਗਾ ਗਈ। ਅਤੇ ਨਤੀਜਾ ਕੀ ਨਿਕਲਿਆ ਉਸ ਸ਼ਹਾਦਤ ਦਾ? ਇਸ ਧਰਤੀ ਤੋਂ ਜ਼ੁਲਮ ਦਾ ਅੰਤ ਹੋ ਗਿਆ, ਜਿਹੜੇ ਅੱਜ ਸੁੱਖ ਹਿੰਦੁਸਤਾਨ ਵਾਸੀ ਭੋਗ ਰਹੇ ਨੇ। ਖਿਮਾ ਕਰਿਓ, ਅਕਿਰਤ ਕਣ ਹੋ ਗਏ ਗੁਰਮੁਖ ਅਸੀਂ, ਸਾਨੂੰ ਅਹਿਸਾਨ ਨਹੀਂ ਚੇਤੇ ਰਹੇ, ਅਹਿਸਾਨ ਫਰਾਮੋਸ਼ ਹੋ ਗਏ। ਜਦੋਂ ਉਹਨਾਂ ਨੇ ਸ਼ਹਾਦਤ ਦਿੱਤੀ ਤਾਂ ਨਤੀਜਾ ਕੀ ਨਿਕਲਿਆ? 8 ਸਦੀਆਂ ਦੀ ਗੁਲਾਮੀ ਦਾ ਅੰਤ ਹੋ ਗਿਆ, ਕੇਸਰੀ ਪਰਚਮ ਝੱਲੇ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ। ਇਸ ਕੇ ਬਾਅਦ ਜੋਗੀ ਜੀ ਹੋਈ ਬਸ ਥੋੜ੍ਹੀ ਦੇਰ ਥੀ, ਜੇ ਬਸਤੀ ਸਰਹੰਦ ਸ਼ਹਿਰ ਕੀ ਇੰਟੋਂ ਕਾ ਡੇਰ ਥੀ। ਪਰ ਇੱਕ ਅਰਜ਼ ਕਰਾਂ, ਗੁਰੂ ਲਾਲਾ ਨੇ ਸ਼ਹਾਦਤ ਦਿੰਦਿਆਂ ਜੋ ਤਸੱਵਰ ਕੀਤਾ ਸੀ ਨਾ, ਉਹ ਵੀ ਉਸ ਦਰਵੇਸ਼ ਕਵੀ ਨੇ ਸਾਡੇ ਤੱਕ ਪਹੁੰਚਾਇਆ। ਆਖਿਆ ਸੀ, ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ, ਸਿੱਖੀ ਕੀ ਨੀਮ ਸਰੋਂ ਪੇ ਉਠਾ ਚੱਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚੱਲੇ। ਅਸੀਂ ਖਾਲਸੇ ਦੀ ਪਾਤਸ਼ਾਹਿਤ ਕਾਇਮ ਕਰ ਚੱਲੇ ਹਾਂ। ਅਤੇ ਗੁਰੂ ਕੇ ਪਿਆਰੇ ਸਿੱਖੋ, ਅੱਜ ਟੋਲਣ ਦਾ ਯਤਨ ਕਰੀਏ ਕਿ ਉਹ ਸਾਡੀ ਪਾਤਸ਼ਾਹਿਤ ਕਿਤੇ ਬਿਖਰ ਤਾਂ ਨਹੀਂ ਗਈ, ਜਿਹੜਾ ਉਹਨਾਂ ਨੇ ਖੂਨ ਪਾ ਕੇ ਸਿੰਜ ਕੇ ਪੌਦਾ ਲਾਇਆ ਸੀ, ਅੱਜ ਕਿਤੇ ਕੁਮਲਾ ਤਾਂ ਨਹੀਂ ਰਿਹਾ। ਮੇਰਾ ਵਾਸਤਾ ਹੈ ਗੁਰਮੁਖੋ, ਉਹਨਾਂ ਸ਼ਹੀਦਾਂ ਦਾ ਵਾਸਤਾ ਹੈ ਕਿ ਆਪਣੇ ਘਰਾਂ ਵਿੱਚ ਸਿੱਖੀ ਨੂੰ ਸੰਭਾਲੋ, ਜਿਨ੍ਹਾਂ ਨੇ ਕਿਹਾ ਸੀ, ਗੱਦੀ ਤੋਂ ਤਖ਼ਤ ਬਸ ਸਭ ਕੌਮ ਪਾਏਗੀ, ਇਸ ਜਹਾਂ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ। ਇਹ ਸਾਨੂੰ ਉਹਨਾਂ ਨੇ ਰਾਹ ਦੱਸਿਆ ਸੀ, ਇਹ ਪ੍ਰਵਾਨ ਹੋਇਆਂ ਦੀ ਵਿੱਥਿਆ। ਹੱਥ ਜੋੜ ਕੇ ਅਰਜ਼ ਹੈ ਸਾਰੇ ਪੰਥ ਨੂੰ ਕਿ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਫਤਿਹਗੜ੍ਹ ਸਾਹਿਬ 25, 26 ਅਤੇ 27 ਤਰੀਕ ਨੂੰ। ਪ੍ਰਵਾਨ ਹੋਣ ਵਾਸਤੇ ਜ਼ਿੰਦਗੀਆਂ ਲਾਉਣੀਆਂ ਪੈਂਦੀਆਂ, ਪ੍ਰਵਾਨ ਹੋਣ ਵਾਸਤੇ ਆਪਣਾ ਆਪਾ ਅਰਪਣ ਕਰਨਾ ਪੈਂਦਾ ਹੈ। ਆਹ ਹੈ ਨਿਸ਼ਾਨੀ ਸੁਹਾਗਣਾਂ ਦੀ, ਮਨ ਤਨ ਅਰਪੋ ਤਜ ਲਾਜ ਲੁਕਾਨੀ। ਉਹਨਾਂ ਨੇ ਆਪਣਾ ਆਪਾ ਅਰਪਣ ਕੀਤਾ, ਦੁਨੀਆ ਦੀ ਪਰਵਾਹ ਨਹੀਂ ਕੀਤੀ ਸਾਧ ਸੰਗਤ। ਸੋ ਸੱਚੇ ਪਾਤਸ਼ਾਹ ਜੀ ਨੇ ਜੋ ਰਸਤਾ ਦੱਸਿਆ, ਆਓ ਰਹਿੰਦੇ ਸਮੇਂ ਦੇ ਵਿੱਚ ਸੰਖੇਪ ਅੱਖਰਾਂ ਦੇ ਵਿੱਚ ਇਹਨਾਂ ਨੂੰ ਵਿਚਾਰਨ ਦਾ ਯਤਨ ਕਰਿਓ। ਸੱਚੇ ਸਾਹਿਬ ਜੀ ਸਾਡੇ ਸਿਰ 'ਤੇ ਹੱਥ ਰੱਖ ਕੇ ਸਾਨੂੰ ਉੱਦਾਂ ਦਾ ਜੀਵਨ ਬਖਸ਼ਣ ਜਿਹੜੇ ਸਾਡੇ ਰੋਲ ਮਾਡਲ ਨੇ, ਉਹਨਾਂ ਦੇ ਨਕਸ਼ੇ ਕਦਮਾਂ 'ਤੇ ਅਸੀਂ ਤੁਰ ਸਕੀਏ। ਪਿਆਰ ਵਿੱਚ ਜੁੜ ਕੇ ਇੱਕ ਵਾਰੀ ਫਿਰ ਇਕਾਗਰ ਹੋ ਕੇ ਆਖੋ, ਸਤਨਾਮ ਸ਼੍ਰੀ ਵਾਹਿਗੁਰੂ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ, ਧਨ ਸੁਹਾਗਣ ਜੋ ਪ੍ਰਭੂ ਪਛਾਨੈ।
ਜਿਨ੍ਹਾਂ ਨੇ ਕੰਤ ਸਿਆਣ ਲਿਆ ਨਾ, ਇੱਥੇ ਤਾਂ ਗੁਰਮੁਖੋ ਬਹੁਤੀ ਦੁਨੀਆ ਜੀਉ ਕੇ ਚਲੀ ਜਾਂਦੀ, 100 ਦੀ ਪਛਾਣ ਹੀ ਨਹੀਂ ਆਈ, ਪੌਣਾ ਤਾਂ ਦੂਰ ਦੀ ਗੱਲ ਹੈ, ਪਤਾ ਹੀ ਨਹੀਂ ਲੱਗਿਆ ਵੀ ਸਾਡਾ ਖਸਮ ਹੈ ਕੌਣ ਹੈ। ਥਾਂ ਥਾਂ 'ਤੇ ਭਟਕਣ ਵਾਲੇ ਮਨੁੱਖ ਨੂੰ ਅਜੇ ਤੱਕ ਸੋਝੀ ਨਹੀਂ ਆਈ, ਦਰ ਦਰ ਦੇ ਉੱਤੇ ਠੋਕਰਾਂ ਖਾਣ ਵਾਲੇ ਨੂੰ ਇਹ ਗਿਆਨ ਹੀ ਨਹੀਂ ਹੋਇਆ ਕਿ ਸਾਡਾ ਸੌ ਹੈ ਕੌਣ ਹੈ। ਉਹ ਧਨ ਸੁਹਾਗਣਾ ਜਿਨ੍ਹਾਂ ਨੇ ਆਪਣਾ ਕੰਤ ਸਿਆਣ ਲਿਆ।
ਮਾਨੈ ਹੁਕਮ ਤਜੈ ਅਭਿਮਾਨੈ।
ਹੰਕਾਰ ਤਜ ਕੇ ਅਤੇ ਸੌ ਦੇ ਹੁਕਮ ਨੂੰ ਜੀਵਨ ਵਿੱਚ ਮੰਨਦੀਆਂ ਨੇ।
ਪ੍ਰੇ ਸਿਉਂ ਰਾਤੀ ਰਲੀਆ ਮਨ,
ਉਹ ਕੰਤ ਨਾਲ ਭਿੱਜੀਆਂ ਹੋਈਆਂ ਇੱਕਮਿਕ ਹੋਈਆਂ ਆਨੰਦ ਮਾਣਦੀਆਂ। ਸੁਹਾਗਣਾ ਸ਼ਿੰਗਾਰ, ਬਾਹਰਲਾ ਭੇਖ, ਬਾਹਰਲੇ ਚਿੰਨ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਜਦੋਂ ਸੁਰਤ ਦੇ ਅੰਦਰ ਪ੍ਰੇਤ ਨਹੀਂ ਅਤੇ ਗੁਰਮੁਖੋ ਗੱਲ ਤੱਗ ਵਾਲਿਆਂ ਲਈ ਨਹੀਂ, ਸਾਡੇ ਵਾਸਤੇ ਵੀ ਹੈ। ਇਕੱਲੇ ਚਿੰਨ੍ਹ ਧਾਰਨ ਕੀਤਿਆਂ ਕੀ ਮਿਲੇਗਾ ਤੈਨੂੰ? ਅਸਲ ਵਿੱਚ ਉਹ ਸੁਹਾਗਣਾ ਰਲੀਆਂ ਮਾਣਦੀਆਂ ਜਿਹੜੀਆਂ ਮਿਲ ਗਈਆਂ ਨੇ, ਭਿੱਜ ਗਈਆਂ ਨੇ, ਅਭੇਦ ਹੋ ਗਈਆਂ ਨੇ, ਅਤੇ ਜਿਨ੍ਹਾਂ ਨੇ ਕੇਵਲ ਅਡੰਬਰ ਹੀ ਧਾਰਿਆ, ਰੰਗ ਵਾਲੇ ਕੱਪੜੇ ਪਾਇਆ, ਸੁਹਾਗਣਾ ਨਹੀਂ ਬਣਿਆ ਜਾਂਦਾ, ਸੌ ਦਾ ਸੁੱਖ ਨਹੀਂ ਮਿਲਦਾ। ਸੂਹੈ ਵੇਸ ਕਾਮਣ ਕੁਲੱਖਣੀ ਜੋ ਹਰ ਛੋੜ ਪਰ ਪੁਰਖ ਧਰੇ ਪਿਆਰ। ਭੇਸ ਤੇ ਸਿੱਖੀ ਵਾਲਾ ਹੋਵੇ ਅਤੇ ਕਿਸੇ ਪੈਰਾਂ ਦੇ ਵਿੱਚ ਸਿਰ ਜਾ ਕੇ ਕਿਸੇ ਮੜੀ ਦੇ, ਕਿਸੇ ਮੁਰਦੇ ਦੇ, ਕਿਸੇ ਸਰੀਰ ਦੇ ਰੱਖ ਰਿਹਾ ਹੋਵੇ, ਗੁਰਮੁਖੋ ਉਹ ਕੁਲੱਖਣੀ, ਉਹ ਜਿੰਦ, ਉਹ ਰੂਹ ਮਾੜੇ ਲੱਛਣਾਂ ਵਾਲੀ ਹੈ। ਉਹਨਾਂ ਨੂੰ ਨਾਰ ਨਹੀਂ ਕਿਹਾ ਜਾਂਦਾ, ਉਹਨਾਂ ਨੂੰ ਤਾਂ ਮਹਾਰਾਜ ਕਹਿੰਦੇ ਬਿਨ ਸ਼ਬਦਾਂ ਸੁੱਧ ਨਾ ਹੋਵੇ। ਜੇ ਅਨੇਕ ਕਰੇ ਸ਼ਿੰਗਾਰ ਪਿਰ ਕੀ ਸਾਰ ਨਾ ਜਾਣੀ, ਦੂਜਾ ਭਾਏ ਪਿਆਰ ਸਾ ਕੁ ਸੁੱਧ ਸਾ ਕੁਲੱਖਣੀ। ਨਾਨਕ ਨਾਰੀ ਵਿੱਚ ਕੁਨਾਰ, ਉਹ ਸੁਹਾਗਣਾ ਨਹੀਂ, ਉਹ ਤਾਂ ਬਦ ਚੱਲਣ ਔਰਤ ਵਾਂਗ ਦਰ ਦਰ 'ਤੇ ਭਟਕਣ ਵਾਲੀਆਂ ਖੁਆਰ ਹੁੰਦੀਆਂ ਰੂਹਾਂ ਹਨ।
ਸੁਨ ਸਖੀਐ ਪ੍ਰਭ ਮਿਲਨ ਨਿਸ਼ਾਨੀ,
ਇਹ ਨਿਸ਼ਾਨੀ ਹੈ ਸਖੀਏ ਜਿੰਦੇ ਸੁਣ, ਆਪਣੇ ਸਹੁ ਨੂੰ ਪਾਉਣ ਦੀ ਨਿਸ਼ਾਨੀ ਕੀ ਹੈ?
ਮਨ ਤਨ ਅਰਪ ਤਜ ਲਾਜ ਲੋਕਾਨੀ,
ਆਪਣਾ ਆਪਾ ਅਰਪਣ ਕਰ ਦੇਣਾ ਅਤੇ ਦੁਨੀਆ ਤੋਂ ਬੇਪਰਵਾਹ ਹੋ ਜਾਣਾ। ਗੁਰੂ ਕੇ ਸਿੱਖੋ, ਜਿੱਦਣ ਸਾਨੂੰ ਇਹ ਗੱਲ ਸਮਝ ਆ ਗਈ ਨਾ ਬਾਬਾ ਕਬੀਰ ਸਾਹਿਬ ਵਾਲੀ ਕਿ ਮਨ ਮਾਨੇ ਲੋਕ ਨਾ ਭਤੀਜੈ, ਜਿੱਦਣ ਇਹ ਇਨਕਲਾਬ ਸਾਡੇ ਜੀਵਨ 'ਚ ਆ ਗਿਆ, ਨਾ ਭਤੀਜਾ ਤਾਂ ਉਹ ਕਿਆ ਕੀਜੈ, ਉਦਣ ਗੁਰਮੁਖੋ ਅਸੀਂ ਗੁਰੂ ਦੇ ਰਾਹ ਦੇ ਪੰਧੀ ਬਣ ਜਾਵਾਂਗੇ, ਜਗਤ ਦੀ ਪ੍ਰਵਾਹ ਛੁੱਟ ਜਾਏਗੀ। ਸਤਿਕਾਰ ਸਾਰਿਆਂ ਦਾ ਕਰੋ, ਪਰ ਮਾਰਗ ਗੁਰੂ ਦਾ ਧਾਰਨ ਕਰਨਾ, ਇਹ ਸਹੁ ਨੂੰ ਮਿਲਣ ਦੀ ਨਿਸ਼ਾਨੀ ਹੈ।
ਰਹਾਉ ਸਖੀ ਸਹੇਲੀ ਕਉ ਸਮਝਾਵੈ,
ਐ ਸਖੀਏ ਮਾਰਗ ਕੀ ਹੈ ਆਪ ਸਮਝ ਧਾਰਨ ਕਰ, ਅਤੇ ਆਪਣੇ ਸੰਗੀ ਸਾਥੀਆਂ ਨੂੰ ਵੀ ਇਹ ਮਤ ਦੇ।
ਸੋਈ ਕਮਾਵੈ ਜੋ ਪ੍ਰਭ ਭਾਵੈ,
ਕੀ ਮਤ ਸਾਂਝੀ ਕਰਨੀ ਕਿ ਉਹ ਜੀਵਨ ਦੇ ਕਰਮ ਕਮਾ ਜਿਹੜੇ ਕੰਤ ਨੂੰ ਚੰਗੇ ਲੱਗਦੇ ਨੇ, ਜਿਹੜੇ ਮੇਰੇ ਸਹੁ ਨੂੰ ਪ੍ਰਵਾਨ ਨੇ, ਜੀਵਨ ਦੇ ਵਿੱਚ ਉਹ ਕਰਮ ਕਮਾ।
ਸਾ ਸੋਹਾਗਣ ਅੰਕ ਸਮਾਵੈ,
ਉਹ ਸੁਹਾਗਵੰਤੀ ਜੁੜੀਆਂ ਹੋਈਆਂ ਆਤਮਾਵਾਂ ਆਪਣੇ ਕੰਤ ਦੇ ਅੰਕ ਗਲਵੱਕੜੀ ਵਿੱਚ ਅੰਦਰ ਜਜ਼ਬ ਹੋ ਜਾਂਦੀਆਂ, ਸਮਾ ਜਾਂਦੀਆਂ ਨੇ।
ਗਰਭ ਗਹਿਲੀ ਮਹਿਲ ਨਾ ਪਾਵੈ,
ਹੰਕਾਰ ਸਭ ਤੋਂ ਵੱਡਾ ਪਰਦਾ ਹੈ, ਕੰਧ ਹੈ, ਅਤੇ ਜਿੰਨੀ ਦੇਰ ਹੰਕਾਰ ਨਹੀਂ ਮਿਟਦਾ, ਗਰਭ ਵਿੱਚ ਗੱਤੀਏ ਹੋਈਏ ਆਤਮਾ, ਗਰਭ ਵਿੱਚ ਮੱਤੀਏ ਆਤਮਾ, ਤੂੰ ਕੰਤ ਦਾ ਘਰ ਕੰਤ ਦਾ ਮਹਿਲ ਕਦੀ ਨਹੀਂ ਪਾ ਸਕਦੀ।
ਫਿਰ ਪੁੱਛਤਾਵੈ ਜਬ ਰਹਿਣ ਬਿਹਾਵੈ,
ਜਦੋਂ ਮਿਲਾਪ ਦਾ ਵਕਤ ਗੁਜ਼ਰ ਗਿਆ ਫਿਰ ਤੇਰੇ ਕੋਲ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਰਹਿ ਜਾਵੇਗਾ।
ਕਰਮਹੀਣ ਮਨ ਮੁਖ ਦੁੱਖ ਪਾਵੈ,
ਐਸੀ ਸ਼ੁਭ ਕਰਮਾਂ ਤੋਂ ਹੀਣੀ ਮਨ ਦੇ ਪਿੱਛੇ ਲੱਗੀ ਹੋਈ ਆਤਮਾ ਫਿਰ ਹੱਥੀਂ ਦੁੱਖ ਸਹੇੜਦੀ ਹੈ। ਕਰਮਹੀਣੀ ਰੱਬੀ ਬਖਸ਼ਿਸ਼ ਤੋਂ ਸੱਖਣੀ, ਗੁਰੂ ਕੇ ਪਿਆਰੇ ਸਿੱਖੋ, ਐਸੀ ਰੂਹ ਕੋਈ ਦੁੱਖ ਨਹੀਂ ਦਿੰਦਾ, ਉਹ ਆਪਣੇ ਹੱਥੀਂ ਆਪਣੇ ਜੀਵਨ 'ਚ ਦੁੱਖ ਸਹੇੜਦੀ ਹੈ।
ਬਿਨਾਂ ਕਰੀ ਜੇ ਜਾਣਾ ਦੂਰ,
ਵੇਖੋ ਮਿਲਾਪ ਦੀ ਸ਼ਿਖਰ ਵੇਖੋ, ਕਹਿੰਦੇ ਵੀ ਮੈਨੂੰ ਕਹਿਣਾ ਵੀ ਤਾਂ ਪਵੇ ਜੇ ਮੇਰਾ ਕੰਤ ਦੂਰ ਹੋਵੇ, ਉਹਨੂੰ ਆਖ ਕੇ ਵੀ ਤਾਂ ਸੁਣਾਉਣਾ ਪਵੇ ਵੀ ਜੇ ਮੇਰਾ ਸਹੁ ਦੂਰ ਹੈ, ਸਹੁ ਨੇੜੇ ਧੰਨ ਕਮਲੀਏ, ਜੇ ਦੂਰ ਜਾਣਾ ਤਾਂ ਫਿਰ ਬੋਲ ਕੇ ਸੁਣਾਵਾਂ, ਉਹਨੂੰ ਤਾਂ ਬੋਲ ਕੇ ਵੀ ਦੱਸਣ ਦੀ ਲੋੜ ਨਹੀਂ ਕਿਉਂਕਿ ਸਹੁ ਮੇਰੇ ਅੰਦਰ ਵਸਿਆ ਹੈ।
ਪ੍ਰਭ ਅਬਿਨਾਸੀ ਰਹਿਆ ਭਰਪੂਰ,
ਫਿਰ ਐਸਾ ਵਾਰ ਅਕਾਲ ਮੂਰਤ ਵਾਰ ਪਾਇਆ ਅਬਿਨਾਸੀ, ਨਾ ਕਦੇ ਮਰੇ ਨਾ ਜਾਇਆ, ਨਾ ਕਿਤੇ ਜਾਂਦਾ ਹੈ ਨਾ ਮੁੱਕਦਾ ਹੈ, ਉਹ ਮਰ ਜਾਣ ਵਾਲਿਆਂ ਦੇ ਪਿੱਛੇ ਨਾ ਭਟਕੀਏ। ਗੁਰਮੁਖੋ ਮੇਰਾ ਸਾਹਿਬ ਅਕਾਲ ਮੂਰਤ ਹੈ, ਉਹ ਕਦੀ ਮੁੱਕਦਾ ਨਹੀਂ, ਕਦੀ ਮਿਟਦਾ ਨਹੀਂ, ਉਹ ਸਦਾ ਭਰਪੂਰ ਰਮਿਆ ਹੋਇਆ ਹੈ।
ਜਨ ਨਾਨਕ ਗਾਵੈ ਦੇਖ ਹਦੂਰ,
ਇਹ ਸੇਵਕ ਇਸ ਲਈ ਗਾਉਂਦਾ ਵੀ ਉਹ ਮੇਰਾ ਨੇੜੇ ਹੈ, ਮੈਂ ਉਹਦੀ ਹਜ਼ੂਰੀ ਵਿੱਚ ਹਾਂ, ਹਜ਼ੂਰੀ ਵਿੱਚ। ਗੁਰੂ ਕੇ ਪਿਆਰੇ ਸਿੱਖੋ, ਇਹ ਜਿਹੜਾ ਸਿਦਕ ਹੈ ਨਾ ਵੀ ਮੈਂ ਇਕੱਲਾ ਨਹੀਂ, ਮੈਂ ਉਹਦੀ ਹਜ਼ੂਰੀ ਵਿੱਚ ਹਾਂ, ਫਿਰ ਨੀਹਾਂ ਵਿੱਚ ਵੀ ਖੜਿਆ ਜਾ ਸਕਦਾ, ਫਿਰ ਸਿਰ 'ਤੇ ਆਰੇ ਵੀ ਰਖਾਏ ਜਾ ਸਕਦੇ ਨੇ, ਫਿਰ ਬੰਦ ਬੰਦ ਕਟਵਾਇਆ ਵੀ ਜਾ ਸਕਦਾ, ਫਿਰ ਖੋਪਰੀਆਂ ਵੀ ਉਤਰਾਈਆਂ ਜਾ ਸਕਦੀਆਂ, ਅਤੇ ਫਿਰ ਭੁੱਖੇ ਭਾਣੇ ਜ਼ਿੰਦਗੀ ਦੇ ਸਫ਼ਰ ਵੀ ਤੈਅ ਕੀਤੇ ਜਾ ਸਕਦੇ ਨੇ, कि मेरा सौ मेरे नाल है, मैं दुनिया की कोई परवाह नहीं है। जिन्हों के कंत अंग संग है, दुखों के पहाड़ उन्हों की जिंदगी टुट के पै जान, वो हौसले नहीं हारते। इस वास्ते मेरी अर्ज है, ये जिहड़ा दसंबर का महीना है ना, सिख पंथ वास्ते दिनों का भरम ना करो गुरमुखो, पर शहादतों की एक कतार नज़र आएगी, लंबी लड़ी नज़र आएगी। कलगियां वाले पातशाह जी ने उन्हां नूं किन्ना माण दिता होएगा, जिन्हां ने अपना आपा अर्पण करके ते सच्चे साहब जी दे दर दे उत्ते अपने आप नूं परवान चाढ़ लिया। वह पवित्र रूहां जिन्हां ने अपना आपा गुरु तों घोल घुमा दिता। एक एक दिन गुरमुखो जदों तुसीं गुजारना, कदी वक्त हुंदा सी कि समुचे पंजाब विच ते खास करके सरहंद दे चुगिरदे दे विच पोह दे महीने विच लोकी विआह नहीं सी रखदे, लोकी खुशियां खेड़े नहीं सी सांझे करदे, सिख कदी सोग विच नहीं, पर अंदर एक तीबर चीस उठदी सी भी मेरे गुरु दे लाल और ठंडे बुरज विच धरती ते सौंदे सी। मना इन्हां दिनां दे विच असीं जदों उन्हां नूं चेते करांगे ते ये सुख साडे वास्ते सूलां दी सेज जापणगे। गुरमुखो ये गल्लां केवल अंदर अपने सुरत दे उन्हां दी याद टिकाउण वास्ते ने, अर्थ ये नहीं कि असीं कर्मकांडी बन जाणा। मेरी बेनती है तुहाडे चरणां विच कि ये दिहाड़े परवान चढ़ियां दे दिहाड़े ने, एक एक छिन एक एक साह जदों साडी सिमरती विचों करनी वालियां रूहां वसियां होणगियां ते साडा सिक्खी दे अंदर एडा सिदक पक्का होवेगा जिन्हों फिर कोई तोड़ नहीं सकेगा, क्योंकि जैसा सेवै तैसा होवै। जिन्हां नूं चेते करोगे ना उदां दे बन जावांगे। अपनी कौम दे बच्चियां नूं ये सिखाओ कि असल विच कौम दे नायक कौन ने, हीरो कौन ने। जे टपूसियां मारन वाले नकलचियां नूं चेते करोगे तो उदां दे ही बनोगे, तो जे कौम दे नायक बाबा अजीत सिंह, बाबा जुझार सिंह, बाबा जोरावर सिंह, बाबा फतेह सिंह नूं चेते करोगे ना, जैसा सेवै तैसा होवै, उदां दी साडी जीवन शैली बन जाएगी। सो साहिब बख्शिश करन, आओ शब्द दियां मुढ़लियां पंक्तियां दोबारा एक बारी उचारण करके फतेह बुलाइए जी।
बिना करी जे जाना दूर, प्रभ अविनाशी रहे भरपूर, जन नानक गावै देख दूर।
वाहेगुरु जी का खालसा, वाहेगुरु जी की फतेह।
तू ठाकुर तुम पहे अरदास,
नानक दास सदा कुर्बानी। बोलो जी वाहे गुरु। एक ओंकार वाहेगुरु जी की फतेह। श्री भगवती जी सहाय, वार श्री भगवती जी की पातशाह दसवीं, प्रथम भगवती सिमर कै गुरु नानक लई त्याए। फिर अंगद गुरते अमरदास रामदास हुई सहाय, अर्जन हर गोबिंदनो सिमरौ श्री हर राय। श्री हर कृष्ण त्याई है जिस डिठे सब दुख जाए, तेग बहादुर सिमरै घर नौ निध आवै ताए, सब थाई हुए सहाय। दसवें पातशाह श्री गुरु गोबिंद सिंह साहिब जी सब थाई हुए सहाए, दसा पातशाहियां दी जोत श्री गुरु ग्रंथ साहिब जी दे पाठ दी दार दा ध्यान धर के बोलो जी। पंजां प्यारियां चौहां साहिब जादियां
ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੇ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਹੇ ਤਿਨ੍ਹਾਂ ਦੇ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਤੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਦੀ ਹਜ਼ੂਰੀ ਅੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਕਥਾ ਵਿਚਾਰ ਹੋਈ ਹੈ ਹਜ਼ੂਰ ਕੀਰਤਨ ਕਰਦਿਆਂ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਵਿਖੇ ਵਸਾਉਣਾ ਤਿੰਨ ਫੁੱਲ ਪ੍ਰੇਮ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਸੰਗਤ ਨੂੰ ਸਿੱਖੇ ਸਿਦਕ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਦੇ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਹੁਕਮ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ। ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਬੋ ਚਾਹੈ ਰਾਜ ਕਰੇਗਾ। ਖੁਆਰ ਹੋਏ ਸਭ ਬਚੇ ਸ਼ਰਨ ਜੋਏ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਿਆ ਜਾਣਾ ਕਿਵ ਮਰਹੇਂਗੇ ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਵੀਸਰੈ ਤਾਂ ਸਹਿਲਾ ਮਰਨਾ ਹੋਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਹਮ ਸਰ ਦੀਨ ਦਇਆਲ ਨ ਤੁਮ ਸਰ ਅਬ ਪਤੀ ਯਾਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ। ਹਉ ਬਲ ਬਲ ਜਾਉ ਰਾਮਈਆ ਕਾਰਨੇ ਕਾਰਨ ਕਵਨ ਅਬੋਲ। ਬਹੁਤ ਜਨਮ ਬਿਛਰੇਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲੱਗ ਜੀਵਾਓ ਚਿਰ ਭਇਓ ਦਰਸ਼ਨ ਦੇਖੇ। ਕਹਿ ਰਵਿਦਾਸ ਆਸ ਲੱਗ ਜੀਵਾਓ ਚਿਰ ਭਇਓ ਦਰਸ਼ਨ ਦੇਖੇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਂ ਜਿਸ ਪਾਸ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ। ਧਨ ਸੁਹਾਗਣ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਿਮਾਨੈ। ਧਨ ਸੁਹਾਗਣ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਭਿਮਾਨੈ। ਪ੍ਰੇ ਸਿਉਂ ਰਾਤੀ ਰਲੀਆ ਮਾਨੈ ਸੁਣ ਸਖੀਐ ਪ੍ਰਭ ਮਿਲਨ ਨੀਸਾਨੀ। ਮਨ ਤਨ ਅਰਪ ਤ ਤਜ ਲਾਜ ਲੋਕਾਨੀ ਰਹਾ ਸਖੀ ਸਹੇਲੀ ਕਉ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਭਾਵੈ ਸਾ ਸੁਹਾਗਣ ਅੰਕ ਸਮਾਵੈ ਗਰਬ ਗਹੇਲੀ ਮਹਿਲ ਨਾ ਪਾਵੈ ਫਿਰ ਪੁੱਛਤਾਵੈ ਜਬ ਰਹਿਣ ਬਿਹਾਵੈ ਕਰਮਹੀਣ ਮਨ ਮੁਖ ਦੁਖ ਪਾਵੈ ਬਿਨਾ ਕਰੀ ਜੇ ਜਾਣਾ ਦੂਰ ਪ੍ਰਭ ਅਬਿਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਪ੍ਰਭ ਅਬਿਨਾਸੀ ਰਹਿਆ ਭਰਪੂਰ ਜਨ ਨਾਨਕ ਗਾਵੈ ਦੇਖ ਹਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।